ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਪਰਤ ਬਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਣ ਸਮਰੱਥ ਅਗੋਚਰ ਸਵਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਣ ਸਮਰੱਥ ਅਗੋਚਰ ਸਵਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ, ਅੱਜ ਦਾ ਅੰਮ੍ਰਿਤ ਵੇਲੇ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 743 ਅਤੇ 44 ਤੇ ਅੰਕਿਤ ਸੂਹੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਪਤਾ ਨਹੀਂ ਤੇ ਪਿੱਛੇ ਸਮਝਾਉਣ ਵਿੱਚ ਫਰਕ ਰਿਹਾ ਜਾਂ ਫਿਰ ਸਮਝਣ ਵਿੱਚ ਫਰਕ ਰਿਹਾ। ਅਕਸਰ ਮੁਖਵਾਕ ਨੂੰ ਬੰਦਾ ਆਪਣੀਆਂ ਮੰਗਾਂ ਨਾਲ ਜੋੜ ਕੇ ਦੇਖ ਰਿਹਾ। ਦੋ ਸਬਜੈਕਟ ਸਨ ਜਿਹੜੇ ਰੋਜ਼ਾਨਾ ਜ਼ਿੰਦਗੀ ਸਿੱਖਣ ਵਾਸਤੇ ਸੀ। ਇੱਕ ਸੀ ਨਿਤਨੇਮ, ਦੂਸਰਾ ਸੀ ਮੁਖਵਾਕ। ਗੁਰਸਿੱਖ ਰੋਜ਼ਾਨਾ ਆਪਣੇ ਗੁਰੂ ਤੋਂ ਆਪਣੇ ਘਰ ਵਿੱਚ ਸਿੱਖਦਾ ਸੀ ਜੀਵਨ ਜਿਉਣਾ ਨਿਤਨੇਮ ਰਾਹੀਂ, ਤੇ ਗੁਰੂ ਦੇ ਘਰ ਵਿੱਚ ਜੀਵਨ ਜਿਉਣਾ ਸਿੱਖਦਾ ਸੀ ਮੁਖਵਾਕ ਰਾਹੀਂ। ਇੱਕ ਸਿੱਖਿਆ ਹੋਇਆ ਤੇ ਇੱਕ ਅਣਸਿੱਖਿਅਤ। ਇੱਕ ਉਹ ਜਿਹਨੇ 18-20 ਸਾਲ ਸਕੂਲ ਕਾਲਜ ਯੂਨੀਵਰਸਿਟੀ ਲਾਏ ਹੋਣ, ਇੱਕ ਜਿਹੜਾ ਕਦੀ ਸਕੂਲ ਕਾਲਜ ਗਿਆ ਨਾ ਹੋਵੇ। ਦੋਨਾਂ ਨੂੰ ਖੜੇ ਕਰ ਦਿਓ, ਸਭ ਕੁਝ ਫਰਕ ਹੋਏਗਾ। ਬੋਡੀ ਲੈਂਗੁਏਜ ਦਾ ਫਰਕ ਹੋਏਗਾ, ਉਹਨਾਂ ਦੇ ਗੱਲਾਂ ਕਰਨ ਦੇ ਤਰੀਕੇ ਦਾ ਫਰਕ ਹੋਏਗਾ, ਵੇ ਆਫ ਥਿੰਕਿੰਗ ਫਰਕ ਹੋਏਗਾ, ਵੇ ਆਫ ਬਿਹੇਵੀਅਰ ਫਰਕ ਹੋਏਗਾ, ਵੇ ਆਫ ਵਰਕਿੰਗ ਫਰਕ ਹੋਏਗਾ। ਕਿਉਂ? ਕਿਉਂਕਿ ਇੱਕ ਐਡੂਕੇਟਡ ਹੈ, ਇੱਕ ਅਨਐਡੂਕੇਟਡ ਹੈ। ਇੱਕ ਸਿੱਖਿਆ ਹੈ, ਲਗਾਤਾਰ ਉਹਨੇ ਆਪਣੀ ਜ਼ਿੰਦਗੀ ਨੂੰ ਸਿੱਖਣ ਤੇ ਲਾਇਆ, ਇੱਕ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਸਿੱਖ ਹੈ ਉਹ ਜਿਹੜਾ ਗੁਰੂ ਦੇ ਕੋਲ ਰੋਜ਼ਾਨਾ ਆ ਕੇ ਸਿੱਖਦਾ ਹੈ, ਇੱਕ ਉਹ ਜਿਹੜਾ ਆਮ ਬੰਦਾ ਹੈ। ਤੇ ਆਪਾਂ ਦੇਖਣਾ ਹੈ ਅੱਜ ਸਾਡਾ ਤੇ ਉਹਨਾਂ ਬੰਦਿਆਂ ਦਾ ਫਰਕ ਕੀ ਰਹਿ ਗਿਆ। ਇੱਕ ਆਮ ਬੰਦਾ ਜਿਹਨੇ ਕਦੀ ਜ਼ਿੰਦਗੀ ਕਿਸੇ ਤੋਂ ਸਿੱਖੀ ਨਹੀਂ ਹੈ, ਛੋਟੀ ਛੋਟੀ ਗੱਲ ਤੇ ਖਿੱਝਦਾ ਹੈ, ਤੇ ਜਿਹੜਾ ਗੁਰੂ ਕੋਲੋਂ ਨਿੱਤ ਸਿੱਖਦਾ ਹੋਵੇ ਉਹ ਵੀ ਖਿੱਝਦਾ, ਫਿਰ ਫਰਕ ਕੀ ਰਹਿ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੁਪਨਾ, ਰਹਿਤਨਾਮਿਆਂ ਦੇ ਵਿੱਚ ਲਿਖੇ ਹੋਏ ਬਚਨ ਸਾਡੇ ਤੱਕ ਪਹੁੰਚਾਏ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਨਿਆਰਾ ਵੱਖਰਾ। ਜਿਹਨੇ ਕਿਸੇ ਤੋਂ ਜ਼ਿੰਦਗੀ ਜਿਉਣੀ ਸਿੱਖੀ ਨਹੀਂ, ਉਹ ਚਾਰ ਪੈਸੇ ਕਮਾਉਂਦਾ ਏ ਪ੍ਰੋਪਰਟੀ ਫੈਸਿਲਿਟੀ ਲਗਜ਼ਰੀ ਦੇ ਨਾਲ, ਆਪਣਾ ਸਟੇਟਸ ਉੱਚਾ ਕਰਦਾ ਏ ਤੇ ਲੋਕਾਂ ਦੇ ਅੱਗੇ ਵਿਖਾਵਾ ਕਰਦਾ ਏ, ਆਪ ਤੋਂ ਨੀਵਿਆਂ ਦੇ ਅੱਗੇ ਵਿਖਾਵਾ ਕਰਦਾ ਏ। ਜੇ ਗੁਰੂ ਦੇ ਕੋਲੋਂ ਰੋਜ਼ਾਨਾ ਸਿੱਖਣ ਵਾਲਾ ਵੀ ਉਹੀ ਕੁਛ ਕਰ ਰਿਹਾ ਤੇ ਫਿਰ ਦੋਨਾਂ ਚ ਫਰਕ ਕੀ ਆਇਆ? ਜਿਹਨੇ ਕਦੀ ਜ਼ਿੰਦਗੀ ਜਿਉਣੀ ਸਿੱਖੀ ਨਹੀਂ, ਉਹਨੂੰ ਕਿਸੇ ਦੇ ਬੋਲ ਚੰਗੇ ਨਾ ਲੱਗਣ ਤੇ ਉਹ ਇੱਕ ਬੋਲ ਜਿਹੜਾ ਨਾ ਪਸੰਦ ਆਇਆ ਉਸ ਨੂੰ ਦੇਖ ਕੇ ਉਹਦੇ ਨਾਲ ਟੁੱਟ ਜਾਂਦਾ ਹੈ, ਪਿੱਛੇ ਹਟ ਜਾਂਦਾ, ਗੈਪ ਪਾ ਲੈਂਦਾ ਹੈ। ਕਿਸੇ ਦੇ ਬਿਹੇਵੀਅਰ ਵਿੱਚੋਂ ਕੋਈ ਮਾੜੀ ਮੋਟੀ ਗੱਲ ਨਹੀਂ ਚੰਗੀ ਲੱਗੀ, ਉਹਦੇ ਤੋਂ ਆਪਣੇ ਆਪ ਨੂੰ ਪਾਸਾ ਵੱਟੇਗਾ, ਪਿੱਛੇ ਹਟ ਜਾਏਗਾ। ਇੱਕ ਗੁਰੂ ਕੋਲੋਂ ਨਿਤ ਸਿੱਖਣ ਵਾਲਾ ਵੀ ਇਹੀ ਕੁਛ ਕਰ ਰਿਹਾ ਤੇ ਫਿਰ ਫਰਕ ਕੀ ਹੋਇਆ? ਫਰਕ ਇਹ ਹੋਇਆ ਉਹ ਗਿਆਨੀ ਇਹ ਜਾਂਦਾ ਰਿਹਾ, ਸਿੱਖੇ ਦੋਨੋਂ ਹੀ ਨਹੀਂ। ਆਖੋ ਵਾਹਿਗੁਰੂ ਕਿਉਂ ਨਹੀਂ ਸਿੱਖਿਆ? ਮੈਂ ਅੱਜ ਦਿਨ ਵੇਲੇ ਘੁੰਮਦਾ ਹੋਇਆ ਇਸ ਗੱਲ ਬਾਰੇ ਸੋਚਦਾ ਰਿਹਾ। ਮਨਾ ਕੋਈ ਵਿਅਕਤੀ 18-20 ਸਾਲ ਜਾ ਕੇ ਸਕੂਲ ਕਾਲਜ ਦੇ ਵਿੱਚ ਬਿਲਕੁਲ ਨਾ ਸਿੱਖੇ, ਇਹ ਤੇ ਇੰਪੋਸੀਬਲ ਲੱਗ ਰਿਹਾ। ਤੇ ਮੈਨੂੰ ਇੱਕ ਗੱਲ ਸਮਝ ਆਈ, ਇੰਪੋਸੀਬਲ ਨਹੀਂ, ਉੱਥੇ ਵੀ ਪੋਸੀਬਿਲਿਟੀ ਹੈ। ਪੀਓਨ ਜਾਂਦਾ ਹੈ 18-20 ਸਾਲ ਜਾਂਦਾ ਹੈ, ਪੀਓਨ ਸਿੱਖਦਾ ਨਹੀਂ ਹੈ। ਆਖੋ ਵਾਹਿਗੁਰੂ ਸਿੱਖਦਾ ਨਹੀਂ ਹੈ। ਟੀਚਰ ਪੜ੍ਹਾਉਣ ਜਾਂਦਾ, ਸਟੂਡੈਂਟ ਪੜ੍ਹਨ ਜਾਂਦੇ ਜੇ, ਪੀਓਨ ਕੇਵਲ ਆਪਣੀ ਤਨਖਾਹ ਵਾਸਤੇ ਕੰਮ ਕਰਨ ਜਾਂਦਾ ਹੈ। ਆਪਣੇ ਆਪਣੇ ਮਨਾਂ ਨੂੰ ਪੁੱਛੀਏ, ਅੱਜ ਮੇਰੇ ਗੁਰੂ ਪਿਤਾ ਇਸ ਮੁੱਖ ਵਾਕ ਰਾਹੀ ਸਾਡੀਆਂ ਕਮਜ਼ੋਰੀਆਂ ਸਾਡੇ ਸਾਹਮਣੇ ਰੱਖ ਰਹੇ ਨੇ, ਸਾਡੇ ਜਿਉਣ ਦੇ ਤਰੀਕੇ ਵਿੱਚ ਦੱਸ ਰਹੇ ਨੇ ਕਿ ਜੋ ਜਿਉਣ ਦਾ ਤਰੀਕਾ ਮਨਾਂ ਤੂੰ ਅਪਣਾਇਆ ਹੋਇਆ ਇਹ ਕੋਈ ਬਹੁਤਾ ਵਧੀਆ ਨਹੀਂ ਹੈ। ਤੂੰ ਹਾਰ ਰਿਹਾ, ਬਹੁਤ ਕੁਛ ਹਾਰ ਰਿਹਾ, ਬਹੁਤ ਕੁਛ ਗਵਾ ਰਿਹਾ, ਤੇ ਨਾਲ ਸਾਨੂੰ ਸਿਖਾ ਰਹੇ ਨੇ ਜਿੱਤ, ਹਾਰਨਾ ਨਹੀਂ ਚਾਹੀਦਾ, ਜਿੱਤ ਪਿਆਰਿਆ, ਘਾਟਾ ਨਹੀਂ ਪੈਣਾ ਚਾਹੀਦਾ। ਜਿਸ ਪੱਖ ਤੇ ਵੀ ਘਾਟਾ ਪੈ ਗਿਆ ਨਾ ਬੰਦਾ ਜ਼ਿੰਦਗੀ ਚ ਦੁਖੀ ਹੁੰਦਾ ਜੇ, ਪੈਸੇ ਪੱਖੋਂ ਘਾਟਾ ਪੈ ਜਾਵੇ ਬੰਦਾ ਸੁਖੀ ਨਹੀਂ ਹੈ। ਰਿਸ਼ਤਾ ਜੋੜਿਆ ਜਾਂਦਾ ਹੈ, ਧੀ ਦੇ ਵਾਸਤੇ ਜਵਾਈ, ਪੁੱਤਰ ਵਾਸਤੇ ਨੂੰਹ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਨੂੰਹ ਉਹ ਆਵੇ ਜਿਹੜੀ ਇਸ ਘਰ ਦਾ ਮਾਹੌਲ ਘੱਟੋ ਘੱਟ ਉਸ ਤਰ੍ਹਾਂ ਦਾ ਬਣਾ ਕੇ ਰੱਖੇ ਜਿਸ ਤਰ੍ਹਾਂ ਦਾ ਸਾਡੇ ਬਜ਼ੁਰਗਾਂ ਨੇ ਸਾਨੂੰ ਖਜ਼ਾਨਾ ਦਿੱਤਾ ਸੀ, ਬਜ਼ੁਰਗਾਂ ਨੇ ਸਟੇਟਸ ਦਿੱਤਾ, ਬਜ਼ੁਰਗਾਂ ਨੇ ਇੱਕ ਆਪਸੀ ਪਿਆਰ ਦਿੱਤਾ, ਬਜ਼ੁਰਗਾਂ ਨੇ ਸਿੱਖੀ ਗਿਆਨ ਦਾ ਖਜ਼ਾਨਾ ਦਿੱਤਾ, ਇਹ ਮੇਰੀ ਅਗਲੀ ਪੀੜ੍ਹੀ ਤੱਕ ਚੱਲਿਆ ਜਾਵੇ। ਇਸ ਲਈ ਉਹ ਇੱਕ ਨੂੰਹ ਐਸੀ ਘਰ ਵਿੱਚ ਆਵੇ, ਨਹੀਂ ਆਈ ਤੇ ਰਿਸ਼ਤਾ ਹਾਰ ਗਿਆ। ਵਾਹਿਗੁਰੂ ਦੁੱਖ ਹੈ, ਜਿੱਥੇ ਵੀ ਕਿਸੇ ਵੀ ਪੱਖ ਤੋਂ ਹਾਰਿਆ ਮੇਰੇ ਦੁੱਖ ਹੀ ਦੁੱਖ ਨੇ। ਧੀ ਨੂੰ ਬੰਦਾ ਪੜ੍ਹਾਉਂਦਾ ਏ, ਮਿਹਨਤ ਕਰਦਾ ਏ, ਧੀ ਨੂੰ ਪੁੱਤਰਾਂ ਵਾਂਗ ਦੇਖਦਾ ਏ, ਸੁਪਨੇ ਹੁੰਦੇ ਨੇ ਮੇਰੀ ਧੀ ਜਾਏਗੀ ਬਗਾਨੇ ਘਰ, ਮੇਰੀ ਧੀ ਦੇ ਜੀਵਨ ਚ ਉਹਨਾਂ ਨੂੰ ਪਤਾ ਲੱਗੇਗਾ ਇਹਦਾ ਪਿਤਾ ਕਿੰਨਾ ਮਹਾਨ ਸੀ, ਇਹਦੀ ਮਾਂ ਕਿੰਨੀ ਮਹਾਨ ਸੀ। ਉਹ ਜਾ ਘਰ ਲੱਭਿਆ ਜਾਂਦਾ ਹੈ, ਤੇ ਕਈ ਵਾਰੀ ਜੇ ਐਸਾ ਵਾਪਰ ਗਿਆ ਕਿ ਧੀ ਪੇਕੇ ਘਰ ਬਾਣੀ ਪੜਨ ਵਾਲੀ ਸੀ ਤੇ ਸਹੁਰੇ ਘਰ ਉਹਨੂੰ ਕੋਈ ਬਾਣੀ ਨਹੀਂ ਪੜਨ ਦੇ ਰਿਹਾ, ਪੇਕੇ ਘਰ ਗੁਰੂ ਨਾਲ ਜੁੜੀ ਹੋਈ ਸੀ ਤੇ ਸਹੁਰੇ ਘਰ ਉਸਨੂੰ ਗੁਰੂ ਨਾਲ ਨਹੀਂ ਜੁੜਨ ਦੇ ਰਹੇ, ਖਿਮਾ ਕਰਨੀ ਰਿਸ਼ਤਾ ਫੇਲ ਹੋ ਗਿਆ। ਜਿੱਥੇ ਵੀ ਹਾਰ ਗਿਆ, ਜਿੱਥੇ ਵੀ ਫੇਲ ਹੋ ਗਿਆ ਉੱਥੇ ਦੁੱਖ ਨੇ, ਜ਼ਿੰਦਗੀ ਚ ਸਾਰੇ ਦੁੱਖ ਨਿਕਲੇ ਇਸ ਵਿੱਚੋਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਸਾਨੂੰ ਇੱਕ ਤਰੀਕਾ ਦੱਸਿਆ, ਇਹ ਫੇਲ ਹੋਣ ਵਾਲਿਆ, ਇਹ ਦੁੱਖਾਂ ਵਿੱਚ ਜ਼ਿੰਦਗੀ ਗਵਾਉਣ ਵਾਲਿਆ, ਨਿਰਾਸ਼ ਨਾ ਹੋ, ਤੂੰ ਆਪਣੀ ਜ਼ਿੰਦਗੀ ਦੀ ਰਿਸਰਚ ਕਰ, ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ। ਪਿਆਰਿਆ, ਤੂੰ ਜ਼ਿੰਦਗੀ ਦੇ ਨਿਸ਼ਾਨਿਆਂ ਦਾ ਪੂਰਤੀ ਕਰਨ ਦਾ ਇੱਕ ਲੋਭ ਬਣਾਇਆ ਸੀ, ਉਹਦੇ ਪਿੱਛੇ ਇਤਨਾ ਭੱਜਿਆ ਇਤਨਾ ਭੱਜਿਆ, ਤੇਰੇ ਤੋਂ ਕੁਛ ਰਹਿ ਗਿਆ? ਆਖੋ ਵਾਹਿਗੁਰੂ। ਜਿਹੜੇ ਮਨੁੱਖ ਜ਼ਿੰਦਗੀ ਚ ਸਖਤ ਮਿਹਨਤ ਕਰਦੇ ਨੇ, ਆਪਣੇ ਬੱਚਿਆਂ ਨੂੰ ਮੈਨਰਸ ਨਾ ਦੇ ਸਕੇ, ਬੱਚਿਆਂ ਨੂੰ ਕਲਚਰ ਨਾ ਦੇ ਸਕੇ, ਬੁਢੇਪੇ ਵਿੱਚ ਪਹੁੰਚਦੇ ਜੇ ਬੱਚੇ ਆਗਿਆਕਾਰ ਨਹੀਂ ਰਹਿੰਦੇ, ਉਹਨਾਂ ਨੂੰ ਸਮਝ ਆਉਂਦੀ ਹੈ ਮੈਂ ਤੇ ਸਭ ਕੁਛ ਹਾਰ ਗਿਆ। ਆਖੋ ਵਾਹਿਗੁਰੂ। ਤੇ ਫਿਰ ਜਦੋਂ ਇਹ ਸ਼ਬਦ ਸੁਣੇ ਜਾਂਦੇ ਨੇ ਵੀ ਤੂੰ ਦੇਖ ਤੇਰੀ ਜ਼ਿੰਦਗੀ ਚ ਕੁਛ ਰਹਿ ਗਿਆ, ਉਹ ਬੰਦਾ ਸੋਚਦਾ ਹੁਣ ਮੈਂ ਕਰਾਂ ਤੇ ਕਰਾਂ ਵੀ ਕੀ, ਕਿਉਂਕਿ ਸਮਾਂ ਗਵਾ ਚੁੱਕਿਆ ਹੈ। ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ ਅਬ ਕਿਉ ਰੋਬ ਤੰਦ। ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ, ਡਾਇਮੰਡ ਪੀਰੀਅਡ ਹੈ, ਟੀਨ ਏਜ ਦੇ ਬੱਚੇ ਨੇ, ਗੋਲਡਨ ਚਾਂਸ ਹੈ, ਨਿਤ ਗੁਰੂ ਤੋਂ ਸਿੱਖਣਾ ਹੈ, ਜ਼ਿੰਦਗੀ ਜਿਉਣੀ ਸਿੱਖਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ, ਚਾਰ ਪਦਿਆਂ ਦਾ ਸ਼ਬਦ ਹੈ, ਤੇ ਜਿਥੋਂ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ੁਰੂ ਕੀਤੀ ਹੈ ਉਥੋਂ ਇਹ 27ਵਾਂ ਸ਼ਬਦ ਹੈ। 26 ਸ਼ਬਦ ਫਿਰ ਇਸ ਸਬਜੈਕਟ ਦੇ ਪਿੱਛੇ ਨੇ। ਮੈਂ ਬੇਨਤੀ ਕਰਾਂ ਆਪ ਪੜ੍ਹਨ ਵਾਸਤੇ, ਆਪ ਅਰਥ ਜਾਣਨ ਵਾਸਤੇ ਰੂਟੀਨ ਬਣਾਈਏ ਆਪਣੀ ਜ਼ਿੰਦਗੀ ਦਾ। ਅਗਰ ਸਾਡਾ ਮਨ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਤੇ ਇਸ ਮਨ ਨੂੰ ਪੁੱਛੀਏ ਇਹ ਮਨਾ ਤੇਰੇ ਕੋਲ ਗੁਰੂ ਲਈ ਟਾਈਮ ਨਹੀਂ, ਦੂਸਰੀ ਬਾਤ ਮਨਾ ਤੇਰੇ ਕੋਲ ਆਪਣੀ ਜ਼ਿੰਦਗੀ ਲਈ ਹੀ ਟਾਈਮ ਨਹੀਂ। ਇਹ ਗੱਲ ਜ਼ਿੰਦਗੀ ਚ ਯਾਦ ਰੱਖਣੀ, ਜਿਸ ਬੰਦੇ ਦੇ ਕੋਲ ਆਪਣੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਟਾਈਮ ਨਹੀਂ ਸੀ, ਜਿਸ ਬੰਦੇ ਦੇ ਕੋਲ ਆਪਣੇ ਗੁਰੂ ਲਈ ਟਾਈਮ ਨਹੀਂ ਸੀ, ਇੱਕ ਦਿਨ ਟਾਈਮ ਉਸਨੂੰ ਪੁੱਛਦਾ ਤੂੰ ਕੀਤਾ ਕੀ ਹੈ ਮੈਨੂੰ ਦੱਸ, ਕਿਉਂ ਖਾਲੀ ਗੁਰੂ ਰਹਿਮਤ ਕਰਨ ਸਤਿਗੁਰੂ ਦੱਸ ਰਹੇ ਨੇ ਮਿਸਿੰਗ ਕਿੱਥੇ ਹੋ ਰਹੀ ਹੈ। ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਜ਼ਿੰਦਗੀ ਸਵਾਸਾਂ ਦੀ ਡੋਰੀ ਨਾਲ ਬੱਧੀ ਹੋਈ ਜਨਮ ਤੋਂ ਲੈ ਕੇ ਮੌਤ ਵੱਲ ਨੂੰ ਜਾ ਰਹੀ ਹੈ। ਜੋ ਦਿਨ ਚੜ ਗਿਆ ਸਮਝ ਲਓ ਗਿਆ, ਜੋ ਦਿਨ ਲੰਘ ਗਿਆ ਸਮਝ ਲਓ ਘਟ ਗਿਆ। ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਇਹ ਦਿਨ ਲੰਘ ਗਿਆ, ਜਿਤਨਾ ਕੁ ਵਾਹਿਗੁਰੂ ਦੀ ਯਾਦ ਵਿੱਚ ਬਿਤਾ ਲਿਆ ਬਿਤਾ ਲਿਆ, ਜਿਹੜਾ ਗਵਾ ਲਿਆ ਗਵਾ ਲਿਆ, ਲੰਘ ਗਿਆ, ਦੁਬਾਰੇ ਨਹੀਂ ਆਏਗਾ ਇਹ ਦਿਨ, ਦੁਬਾਰੇ ਨਹੀਂ ਆਏਗਾ। ਕੱਲ ਵਾਲਾ ਦਿਨ ਕਿਵੇਂ ਬਿਤਾਉਣਾ ਸੁਚੇਤ ਹੋਇਆ ਜਾ ਸਕਦਾ ਹੈ। ਦਿਨ ਤੇ ਰਾਤ, ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਇਹ ਦੋ ਕਿਨਾਰਿਆਂ ਵਿੱਚੋਂ ਦੀ ਜ਼ਿੰਦਗੀ ਲੰਘਦੀ ਜਾ ਰਹੀ ਹੈ। ਦ੍ਰਿਸ਼ਟ ਨਾ ਧਾਰਤ, ਇਹ ਮਨ ਤੂੰ ਧਿਆਨ ਹੀ ਨਹੀਂ ਧਰਦਾ, ਆਖੋ ਵਾਹਿਗੁਰੂ ਧਿਆਨ ਹੀ ਨਹੀਂ ਕਰ ਰਿਹਾ। ਕਦੀ ਪਰਖ ਕੇ ਦੇਖਣਾ ਕਿਤੇ ਗਲਤੀ ਨਾਲ ਸਾਡੇ ਕ੍ਰੈਡਿਟ ਕਾਰਡ ਵਿੱਚੋਂ ਜਾਂ ਏਟੀਐਮ ਕਾਰਡ ਵਿੱਚੋਂ $100 ਕਿਤੇ ਗਲਤੀ ਨਾਲ ਨਿਕਲ ਜਾਣ, ਬਾਏ ਮਿਸਟੇਕ ਸਾਡੀ ਜੇਬ ਵਿੱਚੋਂ ਕਿਤੇ $100 ਡਿੱਗ ਪੈਣ, ਸੱਚ ਜਾਣੇ ਉਹ 2-3 ਦਿਨ ਮਨ ਠੀਕ ਨਹੀਂ ਹੁੰਦਾ ਕਿਉਂਕਿ ਘਾਟਾ ਪੈ ਗਿਆ। ਇੱਕ $100 ਦੇ ਘਾਟੇ ਪਿੱਛੇ ਤੇ ਮਨਾਂ ਤੋਂ ਇਤਨਾ ਪਛਤਾਉਣਾ ਹੈ, ਅਸਵਾਸ ਰੋਜ਼ਾਨਾ ਹੀ ਗਵਾਈ ਜਾ ਰਿਹਾ। ਕਿਸ ਵਿੱਚ ਗਵਾਈ ਜਾ ਰਿਹਾ? ਗੁਰੂ ਪਿਤਾ ਅੱਜ ਬੜੀ ਕਮਾਲ ਦੀ ਬਾਤ ਸਾਨੂੰ ਦੱਸ ਰਹੇ ਨੇ। ਮਿਥਿਆ ਮੋਹ ਬੰਧੈ ਨਿਤ ਪਾਰਚ, ਮਨੁੱਖ ਦੇ ਮਨ ਅੰਦਰ ਦੋ ਚੀਜ਼ਾਂ ਦੀ ਬੜੀ ਭਾਰੀ ਖਿੱਚ ਹੈ, ਇੱਕ ਨੇ ਸਵਾਦ, ਇੱਕ ਹੈ ਸਵਾਦਾਂ ਦਾ ਚਸਕਾ। ਇਹਨੂੰ ਮੈਂ ਇੰਜ ਕਹਿਣਾ ਚਾਹਾਂਗਾ ਕਿ ਮਾਪੇ ਹੋਣ ਦੇ ਨਾਂ ਤੇ ਸਾਡਾ ਫਰਜ਼ ਹੈ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਸਵਾਦਲੇ ਭੋਜਨ ਛਕਾਈਏ। ਜਿਤਨਾ ਕਿਸੇ ਦੀ ਹਿੰਮਤ ਹੈ, ਇੱਕ ਗਰੀਬ ਵੀ ਮੈਂ ਦੇਖਿਆ ਕਿਸੇ ਦੇ ਖੇਤ ਵਿੱਚੋਂ 2 ਮੂਲੀਆਂ ਤੋੜ ਕੇ ਆਪਣੇ ਬੱਚੇ ਨੂੰ ਸਵਾਦਲਾ ਭੋਜਨ ਬਣਾ ਦਿੰਦਾ ਹੈ, ਫਰਜ਼ ਹੈ। ਪਰ ਬੱਚੇ ਨੂੰ ਸਵਾਦਲਾ ਭੋਜਨ ਦੇ ਕੇ ਸਵਾਦਾਂ ਦਾ ਟੇਸਟ ਇਤਨਾ ਨਾ ਪੈ ਜਾਵੇ ਕਿ ਉਹ ਗੁਰੂ ਘਰ ਵਿੱਚ ਆ ਕੇ ਇਕੱਲੀ ਦਾਲ ਬਣੀ ਹੋਵੇ ਤੇ ਦੇਖ ਕੇ ਨੱਕ ਮਾਰਦਾ ਹੋਵੇ, ਖਿਮਾ ਕਰਦੇ ਨੀ ਅੱਜ ਹੋ ਚੁੱਕਿਆ, ਮੰਮਾ ਮੈਂ ਨੀ ਖਾਣਾ, ਮੈਨੂੰ ਨੀ ਪਸੰਦ, ਮੈਨੂੰ ਪੀਜ਼ਾ ਲਿਆ ਦਿਓ, ਬਰਗਰ ਲਿਆ ਦਿਓ, ਫਲਾਣਾ ਲਿਆ ਦਿਓ। ਜੇ ਤੇ ਗੁਰੂ ਨਾਲ ਰਿਸ਼ਤਾ ਹੈ, ਇੱਕ ਗੱਲ ਸਮਝ ਲਈਏ, ਜਿਹੜਾ ਸਵਾਦ ਗੁਰੂ ਦੇ ਲੰਗਰ ਵਿੱਚੋਂ ਹੈ ਉਹ ਸਵਾਦ ਕਿੱਥੋਂ ਨਹੀਂ ਆ ਸਕਦਾ ਖੋ ਵਾਹਿਗੁਰੂ। ਪਰ ਇੱਥੇ ਸਵਾਦ ਮਿਰਚ ਮਸਾਲੇ ਕਰਕੇ ਨਹੀਂ, ਇੱਥੋਂ ਦਾ ਸਵਾਦ ਸ਼ਰਧਾ ਤੇ ਪਿਆਰ ਕਰਕੇ ਹੈ ਖੋ ਵਾਹਿਗੁਰੂ, ਸ਼ਰਧਾ ਤੇ ਪਿਆਰ ਕਰਕੇ ਹੈ। ਆਪਾਂ ਸਾਰੇ ਘਰਾਂ ਦਾ ਜੀਵਨ ਜਿਉ ਰਹੇ ਹਾਂ, ਤੁਸੀਂ ਵੀ ਅਸੀਂ ਵੀ, ਘਰ ਦੇ ਵਿੱਚ ਨਾ ਤੁਸੀਂ ਨਾ ਅਸੀਂ ਸ਼ਾਇਦ ਰੋਜ਼ਾਨਾ ਦਾਲ ਨਹੀਂ ਖਾਂਦੇ, ਰੋਜ਼ਾਨਾ ਦਾਲ ਘਰ ਵਿੱਚ ਨਹੀਂ ਖਾਂਦੇ, ਪਰ ਗੁਰੂ ਘਰ ਵਿੱਚ ਸਾਡੇ ਖੇਤਰ ਵਿੱਚ ਤੇ ਆਮ ਹੈ। ਕਦੀ ਕਦਾਈ ਲਗਾਤਾਰ ਕੁਝ ਗੁਰਦੁਆਰਿਆਂ ਵਿੱਚ ਇੱਕ ਹਫ਼ਤਾ ਲਗਾਤਾਰ ਦਾਲ ਛਕੋ, ਕਿਉਂਕਿ ਹੈ ਹੀ ਦਾਲ, ਪਰ ਜਿਹੜਾ ਪਿਆਰ ਸ਼ਰਧਾ ਦੇ ਨਾਲ ਜਦੋਂ ਲੰਗਰ ਛਕਣਾ ਹੈ ਉਸ ਵਿੱਚ ਵੀ ਆਨੰਦ ਹੀ ਵੱਖਰਾ ਹੈ। ਆਖੋ ਆਨੰਦ ਹੀ ਵੱਖਰਾ। ਗੁਰੂ ਰਹਿਮਤ ਕਰਨ ਸਵਾਦ ਤੇ ਚਸਕੇ ਜਿੱਥੇ ਸਾਡੀ ਜ਼ਿੰਦਗੀ ਦੇ ਇੰਪੋਰਟੈਂਟ ਟੌਪਿਕ ਨੂੰ ਇੰਪੋਰਟੈਂਟ ਸੈਕਟਰ ਨੂੰ ਇਗਨੋਰ ਕਰਵਾ ਰਹੇ ਨੇ ਉਹ ਚਸਕੇ ਸਾਡੀ ਜ਼ਿੰਦਗੀ ਚ ਦੁੱਖ ਪੈਦਾ ਕਰਦੇ ਨੇ ਔਰ ਕਰਦੇ ਰਹਿਣਗੇ। ਇੱਕ ਪਾਸੇ ਬੱਚਾ ਸੀਰੀਅਲ ਦੇਖਦਾ ਏ, ਫਿਲਮ ਦੇਖਦਾ ਏ, ਜਦੋਂ ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ ਉਹ ਕਹਿੰਦਾ ਪਾਪਾ ਮੰਮਾ ਮੇਰੇ ਕੋਲ ਟਾਈਮ ਨਹੀਂ ਹੈ। ਕਿਵੇਂ ਹੋ ਸਕਦਾ ਟਾਈਮ ਨਹੀਂ ਹੈ? SMS ਵਾਸਤੇ ਬੱਚੇ ਕੋਲ ਟਾਈਮ ਹੈ, ਇੱਕ ਇੱਕ ਘੰਟਾ SMS ਕਰ ਸਕਦਾ ਏ, ਦੋ ਦੋ ਘੰਟੇ ਚੈਟਿੰਗ ਕਰ ਸਕਦਾ ਏ, ਉਹ ਇਧਰ ਉਧਰ ਤੇ ਟਾਈਮ ਲਾ ਸਕਦਾ ਏ, ਪਰ ਗੁਰਬਾਣੀ ਵਾਸਤੇ ਕਿਉਂ ਨਹੀਂ ਤੁਰ ਰਿਹਾ? ਕਿਉਂਕਿ ਹਾਲੇ ਇਹ ਸਵਾਦ ਨਹੀਂ ਬਣਿਆ, ਇਹ ਸਵਾਦ ਉਤਨਾ ਚਿਰ ਨਹੀਂ ਬਣੇਗਾ ਜਿਤਨਾ ਚਿਰ ਜ਼ਿੰਦਗੀ ਦੇ ਚਸਕੇ ਨਹੀਂ ਕੱਟਣਗੇ। ਆਖੋ ਵਾਹਿਗੁਰੂ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਚਸਕੇ ਤੇ ਸਵਾਦਾਂ ਨੂੰ ਵਧਾਇਆ ਉਹ ਗੁਰੂ ਤੋਂ ਗੁਰਬਾਣੀ ਤੋਂ ਦੂਰ ਹੁੰਦਾ ਗਿਆ। ਮਿਥਿਆ ਮੋਹ ਬੰਧ ਹੈ ਨਿਤ ਪਾਰਚ ਐ ਮਨਾ, ਤੂੰ ਆਪਣੇ ਆਪ ਨੂੰ ਇਸ ਸਵਾਦਾਂ ਤੇ ਚਸਕਿਆਂ ਦੇ ਪਰਚਾਵੇ ਵਿੱਚ ਉਲਝਾ ਲਿਆ, ਬੰਨ ਲਿਆ, ਮੰਨਿਆ ਹੋਇਆ। ਸਤਿਗੁਰੂ ਉਪਦੇਸ਼ ਦੇ ਰਹੇ ਨੇ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਸਾਡਾ ਮਨ ਜਦੋਂ ਕਿਸੇ ਪਾਸੇ ਖਿੱਚਿਆ ਜਾਂਦਾ ਹੈ ਅਸਲੀ ਚੀਜ਼ ਨੂੰ ਛੱਡ ਜਾਂਦਾ ਹੈ, ਉਹ ਜਿਹੜੀ ਖਿੱਚ ਹੈ ਜੋ ਅਟਰੈਕਸ਼ਨ ਹੈ ਉਹਦਾ ਨਾਮ ਹੈ ਮਾਇਆ। ਮਾਇਆ ਇਜ਼ ਨੋਟ ਮਨੀ, ਇਹ ਆਪਣੇ ਮਨ ਵਿੱਚ ਵਸਾ ਲੈਣੀ। ਮਾਇਆ ਰੁਪਈਆ ਪੈਸਾ ਨਹੀਂ ਹੈ, ਭਾਵੇਂ ਸਾਨੂੰ ਪਿੱਛੇ ਤੋਂ ਕਿਹਾ ਜਾ ਰਿਹਾ ਹੈ, ਵਾਰ ਵਾਰ ਕਹਿਣ ਕਰਕੇ ਸਾਡੇ ਅੰਦਰ ਵਸ ਗਿਆ ਕਿ ਸ਼ਾਇਦ ਰੁਪਈਆ ਪੈਸਾ ਜਿਹੜਾ ਕਰੰਸੀ ਮਾਇਆ। ਜੇ ਕਰੰਸੀ ਮਾਇਆ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਜੇਤੇ ਜੀ ਤੇਤੇ ਡਹਿਕਾਏ, ਜਿਤਨੇ ਜੀਵ ਨੇ ਮਾਇਆ ਨੇ ਸਾਰੇ ਗ੍ਰਸੇ ਹੋਏ ਨੇ, ਤੇ ਚਿੜੀਆਂ ਜਾਨਵਰਾਂ ਦੀ ਜ਼ਿੰਦਗੀ ਚ ਕਿਹੜੀ ਕਰੰਸੀ ਹੈ? ਉਹਨਾਂ ਦੀ ਜ਼ਿੰਦਗੀ ਚ ਪੈਸਾ ਹੈ ਹੀ ਨਹੀਂ, ਨਾ ਉਹਨਾਂ ਦੀ ਜ਼ਿੰਦਗੀ ਚ ਪੈਸਾ ਉਹਨਾਂ ਨੂੰ ਕੋਈ ਕੰਮ ਕਰੇ। ਮਾਇਆ ਹੈ ਮਨ ਦੀ ਖਿੱਚ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਘਰ ਵਿੱਚ ਮਾਂ ਬੈਠੀ ਹੈ, ਮਾਂ ਦੀਆਂ ਗੱਲਾਂ ਪਿਤਾ ਦੀਆਂ ਗੱਲਾਂ ਵਿੱਚ ਬੜੀ ਸਿੱਖਿਆ ਹੈ, ਬੱਚਾ ਸੁਣਨਾ ਹੀ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹਦਾ ਮਨ ਕਿਸੇ ਹੋਰ ਪਾਸੇ ਖਿੱਚਿਆ ਗਿਆ ਹੈ, ਉਹ ਖਿੱਚੀ ਤੇ ਮਾਇਆ ਹੈ। ਐਸਾ ਨਹੀਂ ਹੈ ਕਿ ਬੱਚੇ ਦੇ ਰੱਬ ਨੇ ਕੰਨ ਨਹੀਂ ਲਾਏ, ਲਾਏ ਹੈ। ਐਸਾ ਨਹੀਂ ਉਹਨੂੰ ਮੰਮੀ ਪਾਪਾ ਦੀ ਲੈਂਗੁਏਜ ਸਮਝ ਨਹੀਂ ਆ ਰਹੀ, ਇੱਥੇ ਤੇ ਅਸੀਂ ਬਹਾਨਾ ਘੜ ਲੈਂਦੇ ਹਾਂ ਕਿ ਗੁਰੂ ਦੀ ਬੋਲੀ ਨਹੀਂ ਸਮਝ ਆ ਰਹੀ। ਮਾਪਿਆਂ ਦੀ ਬੋਲੀ ਤੇ ਸਮਝ ਆਉਂਦੀ ਜੇ, ਉਹ ਤੇ ਮਾਪਿਆਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ, ਕਿਉਂਕਿ ਮਨ ਫਰੈਂਡ ਸਰਕਲ ਵੱਲ ਖਿੱਚਿਆ ਗਿਆ ਹੈ। ਉਹ ਜਿਹੜੀ ਖਿੱਚ ਹੈ, ਕਦੀ ਵੀ ਸੋਚਿਓ ਜਿਸ ਵੀ ਪਦਾਰਥ ਵੱਲ, ਜਿਸ ਵੀ ਵਸਤੂ ਵੱਲ ਖਿੱਚ ਜਾਏਗੀ ਉਹ ਪੈਦਾ ਕਿਹਨੇ ਕੀਤੀ ਹੈ? ਵਾਹਿਗੁਰੂ ਨੇ। ਇੱਕ ਨਸ਼ਾ ਕਰਨ ਵਾਲਾ ਕਹਿੰਦਾ ਹੈ, ਕਹਿੰਦਾ ਜਦੋਂ ਬੱਦਲ ਆ ਜਾਂਦੇ ਜੇ, ਠੰਡੀ ਠੰਡੀ ਹਵਾ ਆ ਜਾਂਦੀ ਜੇ, ਮੈਥੋਂ ਰਿਹਾ ਨਹੀਂ ਜਾਂਦਾ ਨਸ਼ਾ ਕਰਨ ਨੂੰ। ਨੋਟ ਕਰਿਓ, ਇੱਕ ਬਾਣੀ ਪੜਨ ਵਾਲਾ ਉਹ ਕਹਿੰਦਾ ਜਦੋਂ ਬੱਦਲ ਆਉਂਦੇ ਜੇ, ਠੰਡੀ ਠੰਡੀ ਹਵਾ ਆਉਂਦੀ ਜੇ, ਵਾਹਿਗੁਰੂ ਚੇਤੇ ਆਉਂਦਾ ਜੇ, ਮਨ ਕਰਦਾ ਬਾਕੀ ਸਭ ਕੁਝ ਛੱਡ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜੀਏ। ਬੱਦਲ ਉਹੀ ਨੇ, ਮੌਸਮ ਉਹੀ ਹੈ। ਇਹਦਾ ਮਤਲਬ ਮਨ ਕਿੱਧਰ ਖਿੱਚਿਆ ਹੋਇਆ? ਆਖੋ ਵਾਹਿਗੁਰੂ। ਇੱਕ ਕਹਿੰਦਾ ਏ, ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਨਸ਼ਾ ਕਰਨ ਨੂੰ ਜੀ ਕਰਦਾ ਏ। ਉਹ ਜਿੱਥੇ ਨਸ਼ਾ ਕਰਦਾ ਉੱਥੇ ਉਹਨੇ ਫੁੱਲਾਂ ਦਾ ਗੁਲਦਸਤਾ ਰੱਖਿਆ ਹੋਇਆ। ਇੱਕ ਕਹਿੰਦਾ ਏ, ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਜਿਹਨੇ ਫੁੱਲ ਪੈਦਾ ਕੀਤੇ ਨੇ ਵਾਹਿਗੁਰੂ ਦੀ ਯਾਦ ਆਉਂਦੀ ਜੇ। ਉਹਨੇ ਗੁਰੂ ਮਹਾਰਾਜ ਦੇ ਸਰੂਪ ਦੇ ਅੱਗੇ ਫੁੱਲਾਂ ਦਾ ਗੁਲਦਸਤਾ ਰੱਖਿਆ ਹੈ। ਗੱਲ ਤੇ ਮਨ ਦੀ ਖਿੱਚਦੀ ਹੈ। ਇਹ ਗੱਲ ਯਾਦ ਰੱਖਿਓ, ਜਿਸ ਦਾ ਮਨ ਬੱਦਲਾਂ ਨੂੰ ਦੇਖ ਕੇ ਨਸ਼ਾ ਕਰਨ ਨੂੰ ਕਰਦਾ ਪਿਆ ਹੈ, ਇਹ ਬੱਦਲ ਵੀ ਵਾਹਿਗੁਰੂ ਨੇ ਬਣਾਏ ਨੇ, ਇਹਨਾਂ ਬੱਦਲਾਂ ਦੇ ਪਤੀ ਵੀ ਵਾਹਿਗੁਰੂ ਨੇ। ਮਾਧਵੇ ਮਾਇਆ ਦੇ ਪਤੀ, ਤੇਰਾ ਜਿੰਨਾ ਜਿੰਨਾ ਸਵਾਦਾਂ ਵੱਲ ਮਨ ਖਿੱਚ ਕੇ ਵਾਹਿਗੁਰੂ ਨੂੰ ਭੁੱਲਦਾ ਜਾ ਰਿਹਾ, ਸਭ ਕੁਛ ਵਾਹਿਗੁਰੂ ਨੇ ਹੀ ਪੈਦਾ ਕੀਤਾ ਹੋਇਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਮਨਾ, ਤੂੰ ਉਸ ਦੀ ਯਾਦ ਆਪਣੇ ਮਨ ਵਿੱਚ ਵਸਾ ਕੇ ਰੱਖਿਆ ਕਰ, ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਕਦੋਂ, ਕਿੰਨਾ ਚਿਰ? ਸਤਿਗੁਰੂ ਕਹਿਣ ਲੱਗੇ, ਮਾਧਵੇ ਭਜ ਦਿਨ ਨਿਤ ਰਹਿਣੀ। ਆਹ, ਹਰ ਵੇਲੇ, ਹਰ ਵਕਤ। ਇਸ ਨੂੰ ਸਮਝਣਾ ਹੋਏਗਾ, ਸਾਡੇ ਅੰਦਰ ਤਿੰਨ ਚੀਜ਼ਾਂ ਨੇ। ਇੱਕ ਹੈ ਮੈਮਰੀ ਪਾਵਰ, ਚੇਤਾ ਸ਼ਕਤੀ, ਬਹੁਤ ਕੁਛ ਯਾਦ ਹੈ ਤੇ ਬਹੁਤ ਕੁਛ ਯਾਦਾਂ ਦੇ ਅੰਦਰ ਵਸਿਆ ਹੋਇਆ ਹੈ। ਇਹਨੂੰ ਸਮਝਣ ਵਾਸਤੇ ਪਹਿਲਾਂ ਇੱਕ ਹੋਰ ਪੁਆਇੰਟ ਸਮਝ ਲੈਣਾ। ਸਾਡੇ ਮਨ ਦੇ ਤਿੰਨ ਹਿੱਸੇ ਨੇ, ਇੱਕ ਹੈ ਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਇਜ਼ ਆਲਵੇਜ਼ ਇਨ ਵਰਕਿੰਗ, ਹਰ ਵੇਲੇ ਅੱਖਾਂ ਰਾਹੀਂ ਦੇਖਦਾ ਹੈ, ਕੰਨਾਂ ਰਾਹੀਂ ਸੁਣਦਾ ਹੈ। ਇੱਕ ਹੈ ਸਬ ਕੌਨਸ਼ੀਅਸ ਮਾਈਂਡ, ਚੇਤਾ ਸ਼ਕਤੀ। ਤੁਸੀਂ ਗੱਡੀ ਚਲਾ ਰਹੇ ਹੋ, ਇਹ ਮਨ ਸਾਹਮਣੇ ਦੇਖ ਰਿਹਾ, ਗੱਡੀ ਚਲਾਉਂਦੇ ਧਿਆਨ ਆ ਗਿਆ ਕਿ ਮੈਂ ਟਰੈਕ ਚੇਂਜ ਕਰਨਾ, ਕੋਈ ਪਿੱਛੇ ਤਾਂ ਨਹੀਂ ਆ ਰਿਹਾ। ਤੇ ਸਾਡਾ ਸਭ ਕੌਨਸ਼ੀਅਸ ਮਾਈਂਡ ਸ਼ੀਸ਼ੇ ਵਿੱਚ ਦੀ ਪਿੱਛੇ ਨਜ਼ਰ ਰੱਖਦਾ ਹੈ। ਡਰਾਈਵਰ ਨੂੰ ਪਤਾ ਹੈ ਪਿੱਛੇ ਕਿੰਨੀਆਂ ਗੱਡੀਆਂ ਆ ਰਹੀਆਂ ਨੇ, ਡਰਾਈਵਰ ਨੂੰ ਪਤਾ ਹੈ ਪਿੱਛੇ ਕਿਸ ਤਰ੍ਹਾਂ ਦਾ ਮਾਹੌਲ ਹੈ, ਹਰ ਪਲ ਪਤਾ ਹੈ, ਕਿਉਂਕਿ ਉਹਦੀ ਚੇਤਾ ਸ਼ਕਤੀ ਹਰ ਵੇਲੇ ਉਹਨੂੰ ਪਿੱਛੇ ਧਿਆਨ ਦਿਵਾਉਂਦੀ। ਜੇ ਬੰਦਾ ਸੰਗਤ ਵਿੱਚ ਬੈਠਾ ਹੁੰਦਾ ਹੈ, ਕਥਾ ਕੀਰਤਨ ਸੁਣ ਰਿਹਾ ਹੁੰਦਾ ਹੈ, ਉਹਦਾ ਕੌਨਸ਼ੀਅਸ ਮਾਈਂਡ ਸੁਣ ਰਿਹਾ, ਆਨੰਦ ਮਾਣ ਰਿਹਾ, ਸਬ ਕੌਨਸ਼ੀਅਸ ਮਾਈਂਡ ਵਿੱਚ ਉਹਦੇ ਯਾਦ ਹੁੰਦਾ ਬੇਟੀ ਨੂੰ ਫੈਚ ਕਰਨਾ, ਉੱਥੋਂ ਲੈਣਾ ਬੇਟੀ ਨੂੰ, ਤੇ ਇਸ ਲਈ ਮੈਂ 8 ਵਜੇ ਠੀਕ ਉੱਠ ਕੇ ਚਲਾ ਜਾਵਾਂਗਾ। ਉਹ ਪੰਜ ਮਿੰਟ ਬਾਅਦ, ਚਾਰ ਮਿੰਟ ਬਾਅਦ ਉਹਦੇ ਅੰਦਰ ਇੱਕ ਹਿਡਨ ਅਲਾਰਮ ਵਾਂਗ ਇਹ ਗੱਲ ਉਹਦੇ ਘਰ ਕੀਤੀ ਹੁੰਦੀ ਹੈ, ਮੈਂ ਜਾਣਾ ਹੈ। ਚੇਤਾ ਸ਼ਕਤੀ, ਇੱਕ ਮਨ, ਇੱਕ ਚਿੱਤ, ਇੱਕ ਅਨਕੌਨਸ਼ੀਅਸ ਮਾਈਂਡ। ਅੱਜ ਤੱਕ ਜੋ ਕੁਛ ਵੀ ਅਸੀਂ ਕੀਤਾ ਹੈ, ਨੰਬਰ ਇੱਕ, ਨੰਬਰ ਦੋ, ਕੀਤਾ ਤੇ ਨਹੀਂ ਕਰਨ ਬਾਰੇ ਸੋਚਿਆ ਹੈ, ਉਹ ਸਭ ਕੁਛ ਅਨਕੌਨਸ਼ੀਅਸ ਮਾਈਂਡ ਵਿੱਚ ਬੈਠਾ ਹੈ। ਐਗਜ਼ਾਮਪਲ ਦੇਵਾਂ, ਜਦੋਂ ਬੰਦਾ ਕ੍ਰੋਧ ਦੀ ਗ੍ਰਿਫਤ ਵਿੱਚ ਆ ਕੇ ਆਪਣੇ ਆਪ ਨੂੰ ਰੋਗੀ ਕਰ ਬੈਠਾ ਹੋਵੇ, ਇੱਕ ਗੱਲ ਤੇ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਕ੍ਰੋਧ ਇੱਕ ਨਾ ਇੱਕ ਦਿਨ ਬਲੱਡ ਪ੍ਰੈਸ਼ਰ ਪੈਦਾ ਕਰਦਾ ਹੈ। ਅੱਜ ਨਹੀਂ, ਕੱਲ, ਕੱਲ ਨਹੀਂ, ਪਰਸੋਂ, ਪਰਸੋਂ ਨਹੀਂ, ਚੌਥ। 30-35 ਸਾਲ ਤੱਕ ਤੇ ਇਹ ਬਾਡੀ, ਇਸ ਸਰੀਰ ਦੇ ਅੰਦਰ ਤਾਕਤ ਹੁੰਦੀ ਹੈ। 40 ਸਾਲ ਤੋਂ ਬਾਅਦ ਉਹੀ ਕ੍ਰੋਧ ਜਿਹੜਾ ਜਵਾਨੀ ਚ ਇਹਨੇ ਹੰਢਾਇਆ, ਉਹ ਇਹਨੂੰ ਬਲੱਡ ਪ੍ਰੈਸ਼ਰ ਪੈਦਾ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਬੰਦਾ ਸੋਚਦਾ ਹੈ ਮਨਾ, ਇਹ ਖਿਜਣ ਦੀ ਆਦਤ, ਇਹ ਗੁੱਸੇ ਹੋਣ ਦੀ ਆਦਤ, ਮੈਂ ਤੇ ਆਪਣੇ ਸਰੀਰ ਨੂੰ ਰੋਗੀ ਕਰ ਲਿਆ, ਮੈਂ ਜਿਉਣਾ ਹੈ ਮਨਾ, ਹੁਣ ਹੁੰਦਾ ਰਹਿੰਦੇ ਜੋ ਕੁਛ ਹੁੰਦਾ, ਮੈਂ ਜ਼ਰੂਰੀ ਗੁੱਸੇ ਹੋਣਾ, ਮੈਨੂੰ ਕੀ? ਤੁਸੀਂ ਕਦੀ ਪਰਖ ਕੇ ਦੇਖਣਾ, ਜਿਨ੍ਹਾਂ ਨੂੰ ਹਾਰਟ ਪੇਸ਼ੈਂਟ ਹੁੰਦੇ ਨੇ ਨਾ, ਤੇ ਉਹਨਾਂ ਦੇ ਹਾਰਟ ਦਾ ਓਪਰੇਸ਼ਨ ਹੋ ਗਿਆ ਹੁੰਦਾ, ਉਸ ਤੋਂ ਬਾਅਦ ਉਹ ਕਾਫੀ ਬਦਲ ਗਏ ਹੁੰਦੇ ਨੇ, ਕਿਉਂਕਿ ਬਹੁਤ ਵੱਡੀ ਇੱਕ ਸਾਈਕੋਲੋਜੀਕਲੀ ਸੱਟ ਲੱਗੀ ਹੁੰਦੀ ਹੈ, ਤੇ ਡਾਕਟਰ ਨੇ ਕਹਿ ਦਿੱਤਾ ਹੁੰਦਾ ਹੁਣ ਖਿਜਣਾ ਜਾਂ ਬੰਦ ਕਰ ਦੋ ਤੇ ਇਹ ਤੁਹਾਡੀ ਮੌਤ ਅੱਗੇ ਆ ਸਕਦੀ ਹੈ, ਤੇ ਉਹ ਆਪਣੇ ਆਪ ਨਾਲ ਸਮਝੌਤਾ ਕਰ ਲੈਂਦੇ, ਜੋ ਹੁੰਦਾ ਹੋਣ ਦੋ। ਫਿਰ ਇਸ ਕ੍ਰੋਧ ਨੇ ਘਰ ਵਿੱਚ ਕਿਸੇ ਦਾ ਮੂੰਹ ਇੱਧਰ ਕੀਤਾ ਹੋਵੇ ਤੇ ਕਿਸੇ ਦਾ ਇੱਧਰ ਕੀਤਾ ਹੋਵੇ, ਤੇ ਬੰਦਾ ਇੱਥੋਂ ਕ੍ਰੋਧ ਦੀਆਂ ਗੱਲਾਂ ਸੁਣੇ ਤੇ ਮੇਰੇ ਗੁਰੂ ਪਿਤਾ ਤੋਂ ਸਿੱਖੇ, ਤੇ ਬੰਦਾ ਇੱਥੇ ਪ੍ਰੋਮਿਸ ਕਰਦਾ, ਮੈਂ ਅੱਜ ਤੋਂ ਬਾਅਦ ਕੋਸ਼ਿਸ਼ ਕਰਾਂਗਾ, ਮੈਂ ਨਹੀਂ ਬੋਲਾਂਗਾ, ਮੈਂ ਚੁੱਪ ਹੋ ਜਾਵਾਂਗਾ, ਬੰਦਾ ਘਰ ਜਾਂਦਾ। ਤੁਸੀਂ ਦੇਖੋਗੇ ਪਤਾ ਹੀ ਨਹੀਂ ਲੱਗਦਾ ਕਦੋਂ ਗੁੱਸਾ ਆ ਗਿਆ ਤੇ ਕਦੋਂ ਬੋਲਿਆ ਗਿਆ। ਇਹ ਕੀ ਹੈ ਭਲਾ? ਇਹ ਅਨਕੌਨਸ਼ੀਅਸ ਮਾਈਂਡ ਵਿੱਚ ਸਾਡੇ ਵਿਚਾਰ ਬੈਠੇ ਨੇ, ਉਹ ਐਸੇ ਉਭਰਦੇ ਨੇ ਬੰਦੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਸਤਿਗੁਰੂ ਕਹਿਣ ਲੱਗੇ, ਪਿਆਰਿਆ ਸੁਣ, ਮੈਂ ਤੈਨੂੰ ਤਰੀਕਾ ਦੱਸਾਂ। ਜਨਮ ਪਦਾਰਥ ਜੀਤ ਹਰ ਸ਼ਰਣੀ, ਜਨਮ ਪਦਾਰਥ ਦੇ ਜਿਹੜੇ ਅਰਥ ਕੀਤੇ ਹੋਏ ਨੇ ਨਾ, ਉਂਝ ਤੇ ਇੱਥੇ ਲਿਖਿਆ ਹੋਇਆ ਕਿ ਤੈਨੂੰ ਮਨੁੱਖਾ ਜਨਮ ਮਿਲਿਆ ਹੋਇਆ, ਇਹਨੂੰ ਜਿੱਤ, ਮਨੁੱਖਾ ਜਨਮ। ਪਰ ਇਹਨੂੰ ਸਮਝਣ ਵਾਸਤੇ ਥੋੜਾ ਸ਼ਬਦ ਦੀ ਡੈਪਥ ਵਿੱਚ ਜਾਓ। ਜਨਮ ਪਦਾਰਥ, ਜਨਮ ਪਦਾਰਥ ਕੀ ਹੈ? ਜਿਸ ਵੇਲੇ ਜਨਮ ਹੋਇਆ, ਅੱਜ ਵੀ ਦੇਖ ਲੈਣਾ, ਅਸੀਂ ਆਪਣਾ ਜਨਮ ਤੇ ਨਹੀਂ ਦੇਖਿਆ, ਖਿਆਲ ਕਰਨਾ, ਆਪਣੇ ਬੱਚੇ ਦਾ ਜਨਮ ਦੇਖ ਸਕਦਾ ਬੰਦਾ, ਆਪਣਾ ਨਹੀਂ ਦੇਖ ਸਕਦਾ, ਉਸ ਵੇਲੇ ਤੇ ਸੋਝੀ ਨਹੀਂ ਹੈ। ਜਦੋਂ ਮੇਰਾ ਜਨਮ ਹੋਇਆ ਸੀ ਉਸ ਵੇਲੇ ਮੈਂ ਕਿਉਂ ਜਿਹਾ ਸੀ ਕਿਸੇ ਨੂੰ ਨਹੀਂ ਪਤਾ, ਪਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਤੋਂ ਅਸੀਂ ਸਿੱਖ ਸਕਦੇ ਹਾਂ। ਜਦੋਂ ਬੱਚੇ ਦਾ ਜਨਮ ਹੋਇਆ ਉਹਦੇ ਕੋਲ ਸੰਜਮ ਹੈ, ਉਹਦੇ ਕੋਲ ਸਹਿਜ ਹੈ। ਤੁਸੀਂ ਦੇਖੋਗੇ ਉਹ ਦੁੱਧ ਚੁੰਘਦਾ ਹੈ, ਬੜੇ ਆਨੰਦ ਵਿੱਚ ਸੌ ਜਾਂਦਾ ਹੈ। ਇਹ ਹੈ ਕੁਝ ਕੁ ਮਹੀਨਿਆਂ ਦੀ ਖੇਡ, ਬਾਅਦ ਵਿੱਚ ਨਹੀਂ ਰਹੇਗਾ, ਬਾਅਦ ਵਿੱਚ ਤੇ ਚੰਚਲਾਪਣ ਆ ਜਾਏਗਾ ਬੱਚੇ ਅੰਦਰ। ਉਹਦੇ ਕੋਲ ਸੰਜਮ ਹੈ, ਉਹਦੇ ਕੋਲ ਸਹਿਜ ਹੈ, ਉਹਦੇ ਕੋਲ ਨਿਮਰਤਾ ਹੈ। ਆਖੋ ਵਾਹਿਗੁਰੂ। ਫਿਰ ਉਹਦੇ ਕੋਲ ਸੱਚਾ ਪਿਆਰ ਹੈ, ਉਹਨੂੰ ਕੁਛ ਨਹੀਂ ਪਤਾ ਅਣਬਣ ਕੀ ਹੁੰਦੀ ਹੈ, ਉਹਨੂੰ ਕੁਛ ਨਹੀਂ ਪਤਾ ਰੁੱਸਣਾ ਕੀ ਹੁੰਦਾ ਹੈ, ਉਹਨੂੰ ਕੁਛ ਨਹੀਂ ਪਤਾ ਨਫ਼ਰਤ ਕੀ ਹੁੰਦੀ ਹੈ, ਉਹਨੂੰ ਕੁਛ ਨਹੀਂ ਪਤਾ ਮੇਰੀ ਮੰਮੀ ਦੀ ਕਿਹਦੇ ਨਾਲ ਬਣਦੀ ਹੈ ਕਿਹਦੇ ਨਾਲ ਨਹੀਂ, ਉਹਨੂੰ ਕੁਛ ਨਹੀਂ ਪਤਾ ਮੇਰੀ ਪਾਪਾ ਦੀ ਕਿਸੇ ਨਾਲ ਬਣਦੀ ਹੈ ਕਿ ਨਹੀਂ। ਉਹਦੇ ਅੰਦਰ ਸੱਚਾ ਪਿਆਰ ਹੈ, ਇਹੀ ਕਾਰਨ ਹੈ ਬੱਚੇ ਨੂੰ ਕੋਈ ਵੀ ਬੁਲਾਵੇ ਉਹ ਹੱਸ ਪੈਂਦਾ ਹੈ, ਮੁਸਕਰਾਉਂਦਾ ਹੈ, ਉਹਨੂੰ ਕੁਛ ਨਹੀਂ ਪਤਾ। ਉਹਦੇ ਅੰਦਰ ਪੰਜ ਗੁਣ ਨੇ, ਨਿਮਰਤਾ ਹੈ, ਸੱਚਾ ਪਿਆਰ ਹੈ, ਸਹਿਨਸ਼ੀਲਤਾ ਹੈ, ਸੰਜਮ ਹੈ, ਸਹਿਜ ਹੈ। ਹੁਣ ਜਿਹੜੇ ਪੰਜ ਗੁਣ ਸੀ, ਅੱਖਾਂ ਖੋਲੀਆਂ, ਪਹਿਚਾਣ ਬਣਨ ਲੱਗੀ, ਮੇਰੀ ਮਾਂ ਹੈ, ਮੇਰਾ ਪਿਤਾ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ, ਮੇਰਾ ਪਰਿਵਾਰ ਹੈ, ਗੱਲਾਂ ਸੁਣਨ ਲੱਗ ਪਿਆ। ਇਹ ਗੱਲ ਹੋਰ ਯਾਦ ਰੱਖਿਓ, ਜਦੋਂ ਬੱਚਾ ਰਿੜਨ ਲੱਗਦਾ ਹੈ ਤੇ ਤੁਰਨ ਲੱਗਦਾ ਹੈ ਉਹ ਪਰਿਵਾਰ ਦੇ ਮੈਂਬਰਾਂ ਦੀ ਕਾਪੀ ਕਰਦਾ ਹੈ, ਉਹਨਾਂ ਜਿਵੇਂ ਉਹ ਕਰਦੇ ਨੇ ਉਦਾਂ ਹੀ ਕਰਦਾ ਹੈ। ਇਹਨੂੰ ਸੌਖਾ ਜਿਹਾ ਤਰੀਕਾ ਇੰਜ ਪਰਖ ਲੈਣਾ, ਇੱਕ ਬੱਚਾ ਮਹਾਰਾਸ਼ਟਰ ਦੇ ਵਿੱਚ ਕਿਸੇ ਮਰਾਠੀ ਘਰ ਵਿੱਚ ਪੈਦਾ ਹੋਇਆ, ਇੱਕ ਬੱਚਾ ਵੈਸਟਰਨ ਗੋਰੇ ਦੇ ਘਰ ਵਿੱਚ ਪੈਦਾ ਹੋਇਆ, ਇੱਕ ਅਫਰੀਕਨ ਦੇ ਘਰ ਵਿੱਚ ਪੈਦਾ ਹੋਇਆ, ਇੱਕ ਪੰਜਾਬੀ ਦੇ ਘਰ ਵਿੱਚ ਪੈਦਾ ਹੋਇਆ। ਤੁਸੀਂ ਜਦੋਂ 5 ਸਾਲ ਦਾ ਹੋਏਗਾ ਪੰਜਾਂ ਦੀ ਬੋਲੀ ਦੇਖ ਲੈਣੀ, ਸਾਰਿਆਂ ਦੀ ਵੱਖਰੀ ਵੱਖਰੀ ਹੋਏਗੀ। ਆਖੋ ਵਾਹਿਗੁਰੂ। ਇੱਥੇ ਬਸ ਨਹੀਂ, ਮੈਂ ਤੇ ਪਿੰਡਾਂ ਦੇ ਜੀਵਨ ਚ ਇੱਕ ਚੀਜ਼ ਹੋਰ ਵੀ ਦੇਖੀ। ਸਾਡੇ ਪਿੰਡ ਵਿੱਚ ਹੁਣ ਤੇ ਵਿਆਹਿਆ ਗਿਆ ਬੱਚਾ, ਦੇਖਦਿਆਂ ਦੇਖਦਿਆਂ ਹੁਣ ਚੰਗਾ ਕੰਮ ਸੰਭਾਲ ਗਿਆ। ਉਹਦਾ ਨਾਮ ਵੈਸੇ ਲਾਲ ਸਿੰਘ ਹੈ, ਉਂਝ ਸਾਰੇ ਪਿੰਡ ਵਾਲੇ ਇਹਨਾਂ ਨੂੰ ਲਾਲੀ ਕਹਿ ਕੇ ਬੁਲਾਉਂਦੇ ਨੇ, ਤੇ ਇਹ ਨਾਮ ਇੱਕ ਐਸਾ ਜਿਹੜਾ ਬਾਣੀਆਂ ਦੇ ਘਰ ਵਿੱਚ ਵੀ ਹੁੰਦਾ। ਇੱਕ ਬਜ਼ੁਰਗ ਸਾਡੇ ਉੱਥੇ ਕਹਿਣ ਲੱਗੇ ਜੇ ਇਹੀ ਲਾਲੀ ਕਿਤੇ ਬਾਣੀਆਂ ਦੇ ਘਰ ਵਿੱਚ ਪੈਦਾ ਹੋਇਆ ਹੁੰਦਾ ਨਾ ਤੇ ਇਹਨੂੰ ਸਾਰਿਆਂ ਨੇ ਬੁਲਾਉਣਾ ਸੀ, ਤੇ ਉਹ ਲਾਲੀ ਲਾਲੀ ਇੱਥੇ, ਕਿਉਂਕਿ ਜ਼ਿਮੀਂਦਾਰਾਂ ਦੇ ਘਰ ਵਿੱਚ ਪੈਦਾ ਉਹ ਲਾਲੀ। ਤੁਸੀਂ ਦੇਖੋਗੇ ਟੋਨ ਬਦਲਣ ਦੇ ਨਾਲ ਬੰਦੇ ਦੀ ਬੋਲੀ ਬਦਲ ਗਈ ਹੈ, ਬੱਚੇ ਦੀ ਬੋਲੀ ਬਦਲ ਗਈ ਹੈ। ਬਾਣੀਆਂ ਦੇ ਘਰ ਵਿੱਚ ਪੈਦਾ ਹੋਣ ਵਾਲਾ ਬੱਚਾ ਬੜੇ ਸੌਫਟ ਸੌਫਟ ਜੇ ਬੋਲ ਬੋਲੇਗਾ, ਕਿਉਂਕਿ ਸਾਰੇ ਸੌਫਟ ਬੋਲਦੇ ਜੇ, ਟੋਨ ਉਹ ਜੀ ਹੋਏਗੀ, ਬੋਲੀ ਉਹ ਜੀ ਹੋਏਗੀ, ਕਿਉਂਕਿ ਬੱਚਾ ਕਾਪੀ ਕਰਦਾ ਹੈ। ਆਖੋ ਵਾਹਿਗੁਰੂ। ਕਾਪੀ ਕਰਦਾ। ਤੁਸੀਂ ਕਦੀ ਜਿੱਥੇ ਕਿਸੇ ਨੂੰ ਜਾਣਦੇ ਨਹੀਂ, ਕਦੀ ਆਪਣੇ ਆਨੰਦ ਵਿੱਚ ਅੱਖਾਂ ਬੰਦ ਕਰਕੇ ਚਾਰ ਚੁਫੇਰੇ ਸੁਣਨਾ, ਤੁਹਾਨੂੰ ਸੁਣਨ ਤੋਂ ਪਤਾ ਲੱਗ ਜਾਏਗਾ ਮੇਰੇ ਚਾਰ ਚੁਫੇਰੇ ਜਿਹੜੇ ਲੋਕ ਨੇ ਕਿੱਧਰ ਕਿੱਧਰ ਦੇ ਰਹਿਣ ਵਾਲੇ ਨੇ। ਆਖੋ ਵਾਹਿਗੁਰੂ। ਇੱਥੇ ਬਸ ਨਹੀਂ, ਪੰਜਾਬ ਦੇ ਅੰਦਰ ਕਦੀ ਬੱਸ ਵਿੱਚ ਕਦੀ ਟ੍ਰੇਨ ਵਿੱਚ ਸਫ਼ਰ ਕਰਦੇ ਹਾਂ, ਗੱਲਾਂ ਸੁਣਨੀਆਂ ਸਾਰਿਆਂ ਦੀਆਂ ਚਾਰ ਸਵੇਰੇ ਤੋਂ, ਦੇਖਣਾ ਨਾ ਉਹਨਾਂ ਵੱਲ, ਗੱਲਾਂ ਸੁਣ ਕੇ ਹੀ ਪਤਾ ਲੱਗ ਜਾਏਗਾ ਪਿਛਲੀ ਸ਼ੀਟ ਤੇ ਮਾਝੇ ਵਾਲੇ ਬੈਠੇ ਜੇ, ਪਤਾ ਲੱਗ ਜਾਏਗਾ ਅਗਲੀ ਸ਼ੀਟ ਤੇ ਦੁਆਬੇ ਵਾਲੇ ਬੈਠੇ ਜੇ, ਇਹ ਵੀ ਪਤਾ ਲੱਗ ਜਾਏਗਾ ਇੱਧਰ ਮਾਲਵੇ ਵਾਲੇ ਬੈਠੇ ਜੇ, ਕਿਉਂਕਿ ਜਦੋਂ ਪਿਛਲੇ ਬੋਲੇ ਉਹਨੇ ਆਉਂਦੇ ਹੀ ਪੁੱਛਿਆ ਕਿੱਥੇ ਗਿਆ ਈ, ਪਤਾ ਲੱਗ ਗਿਆ। ਇਹ ਕਿਉਂ ਫਰਕ ਪੈ ਜਾਂਦਾ ਹੈ? ਕਿਉਂਕਿ ਬੱਚਾ ਬਚਪਨ ਵਿੱਚ ਆਪਣੇ ਪਰਿਵਾਰ ਨੂੰ ਕਾਪੀ ਕਰਦਾ ਹੈ, ਹਰ ਤਰ੍ਹਾਂ ਨਾਲ ਕਾਪੀ ਕਰਦਾ ਹੈ, ਸੰਸਕਾਰ ਪੈਦਾ ਹੋ ਰਹੇ ਨੇ। ਮਤ ਸਮਝਿਓ ਬੱਚਾ ਕੇਵਲ ਬੋਲਾਂ ਦੀ ਕਾਪੀ ਕਰਦਾ ਹੈ, ਬੱਚੇ ਨੇ ਸਾਡੇ ਤੋਂ ਗੁੱਸੇ ਹੋਣਾ ਵੀ ਸਿੱਖ ਲਿਆ ਹੈ, ਬੱਚੇ ਨੇ ਸਾਡੇ ਤੋਂ ਖਿੱਝਣਾ ਵੀ ਸਿੱਖ ਲਿਆ ਹੈ, ਬੱਚੇ ਨੇ ਸਾਡੇ ਤੋਂ ਰੁੱਸਣਾ ਵੀ ਸਿੱਖ ਲਿਆ ਹੈ, ਬੱਚੇ ਨੇ ਸਾਡੇ ਤੋਂ ਟੁੱਟਣਾ ਵੀ ਸਿੱਖ ਲਿਆ, ਬੱਚੇ ਨੇ ਸਾਡੇ ਤੋਂ ਨਫ਼ਰਤ ਵੀ ਸਿੱਖ ਲਈ ਹੈ, ਅਸੀਂ ਵੀ ਸਿੱਖੀ ਉਹਨੇ ਵੀ ਸਿੱਖੀ, ਸਿਲਸਿਲਾ ਚੱਲਦਾ ਤੁਰਿਆ ਆ ਰਿਹਾ, ਇਹ ਦੁੱਖਾਂ ਦਾ ਸਿਲਸਿਲਾ ਕਦੋਂ ਤੱਕ ਚਲਾਉਣਾ ਹੈ? ਕਿਤੇ ਤੇ ਸਟਾਪ ਕਰਨਾ ਪਵੇਗਾ, ਜਿਹੜੀਆਂ ਚੀਜ਼ਾਂ ਨੇ ਦੁੱਖ ਦਿੱਤਾ ਹੈ ਕਿਤੇ ਤੇ ਬੰਦ ਕਰਨਾ ਪਵੇਗਾ। ਇਹ ਨਫ਼ਰਤ ਦੇ ਦੁੱਖ ਨੇ ਸਾਡੇ ਬਜ਼ੁਰਗਾਂ ਨੂੰ ਵੀ ਤੰਗ ਕੀਤਾ ਹੈ, ਇਹ ਨਫ਼ਰਤ ਦਾ ਦੁੱਖ ਸਾਨੂੰ ਵੀ ਤੰਗ ਕਰ ਰਿਹਾ, ਕੀ ਸਾਡੇ ਬੱਚਿਆਂ ਨੂੰ ਵੀ ਕਰੇ? ਇਹ ਕ੍ਰੋਧ ਨੇ ਸਾਡੇ ਵੱਡ ਵਡੇਰਿਆਂ ਨੂੰ ਵੀ ਕੌੜੇ ਬੋਲ ਬੁਲਾਏ ਨੇ, ਸਾਡੇ ਤੋਂ ਵੀ ਬੁਲਾਏ ਨੇ, ਕਿ ਸਾਡਾ ਬੱਚਾ ਵੀ ਇਸੇ ਪਾਸੇ ਤੁਰ ਜਾਵੇ। कोई मां नहीं चाहती मेरा बच्चा दुखां वाले पासे जावे। सतगुरु कहन लगे प्यारिया, देख अपनी जिंदगी नूं, तेरे जन्म वेले जेड़ा तेनू पदार्थ मिलिया होया सी ओते तू गवा चुके है, हार चुके है। आखो वाहिगुरु, बचपन विच सच्चा प्यार सी, जिसनू भी देखदा सी हसदा सी, किधर गया जो अज ते अपनियां नूं देख के मथे त्योड़ी पै जांदी जे ओ हार गए बाजी। आखो वाहिगुरु, ये हारन का भी समझ लेने, कोई काम करना होवे ना पता हुंदा है, इथों तुसी कदी कदाई रिश्ता निभाउंदे जे ते रिश्ता निभाउण लग्गिया किसे रिश्तेदारी विच ब्याह जाना है ते रिश्तेदार किथे रहिंदे जे इंडिया, हुण रिश्ता निभाउणा है पता है रिश्ता निभाउणा है ते इहदा मतलब हजार डेढ़ हजार डॉलर जाएगा एक जाने दा टिकट ते, पता है रिश्ता निभाउण पिछे इन्ने पैसे जिहड़े टिकट ते लगणगे ओह खर्च होणगे, रिस्क लिया है। सोच के देखो बंदे ने 1500 रुपया टिकट ते भी ला दिता, 1500 डॉलर, रिश्ता निभाउण भी गया है, उत्थे छोटी जी गलती अणबण हो गई है ते रिश्ता टुट गया, वापस आ गया, बड़ा बड़ा दुख होएगा। क्यों? क्योंकि जेड़ा 150 डॉलर दाते ला के रिश्ता बचाउण लगे सी उह रिश्ता ही टुट गया। हार गए। आखो वाहिगुरु, हार गए। घर विच जदों रिश्ता बनिया सी प्यार बधाउण वास्ते बनिया सी, प्यार घटाउण वास्ते नहीं। आपां देखदे हां जिस घर विच पति पत्नी होण, घर विच बच्चा ना होवे, बंदे नूं लगदा मेरा घर खाली खाली है, भई घट्टो घट बच्चा आवे रौनक बन जावे, दो जाने सी तीन हो जाइए, तीन हो गए ने, बच्चा वड्डा हो गया, मापिआं नाल बोलदा ही नहीं है, मापे कमरे विच बैठे ने, बाहर आउंदे ने कहिंदा पापा मैनूं डिस्टर्ब ना करा करो, उधर रहा करो, मेरे मित्र आउंदे ने तुसीं चंगे नहीं लगदे, तुहानूं बोलना नहीं आउंदा, तुहाडे कपड़े नहीं तुहानूं पाउणे आउंदे, तुसीं पासे रहा करो। बंदा सोचदा मना आ तीन बनन की बजाय तो दो ही चंगे सी। आखो वाहिगुरु, क्योंकि हार गए गवा गए। सच जाने ज्यो जा जीवन असी ज्यो ही जा रहे हैं, इदू तो बचपन वाला जीवन ही चंगा सी, जो दुध चुंगते सी कोई सौ गुणा चंगा सी। उस वेले कि ये जिहड़ी चेता शक्ति है ना, इस चेता शक्ति विच एक भी ऐसी लिस्ट नहीं सी जिहड़ी लिस्ट विच असी कह दईए कि इहदे नाल मेरी बनदी नहीं। आ बच्चे रब दा रूप ने, इन्हां दे अंदर कोई ऐसा नहीं है कि फलाने नाल मेरी बनदी नहीं है। ज्यों ज्यों वड्डे हो गए अंदर ओह काली लिस्ट बनदी गई, इहदे नाल मेरी बनदी नहीं है, आ मेरा नहीं है, आ बगाना है, इहदी गल मेरे कोल करो ही ना, इहदे नाल बैठ के मैं खा ही नहीं सकदा। मैं पिछे जिहा बेनती कीती सी, ਇਹ ਮਨ ਵਾਹਿਗੁਰੂ ਤੋਂ ਟੁੱਟਣ ਕਰਕੇ ਐਸਾ ਸੁਭਾਅ ਬਣਾ ਬੈਠਾ ਹੈ ਜਿਹਦੇ ਨਾਲ ਨਹੀਂ ਬਣਦੀ ਨਾ। ਇਹਨੂੰ ਮੈਂ ਇੰਜ ਕਹਿਣਾ ਚਾਹਾਂਗਾ, ਇਹ ਜਦੋਂ ਕੋਈ ਕੀਰਤਨ ਕਰਦਾ ਹੈ ਨਾ ਕਿੰਨਾ ਪਿਆਰਾ ਲੱਗਦਾ ਹੈ, ਕਿਉਂਕਿ ਬਾਣੀ ਗੁਰੂ ਦੀ ਹੈ ਤੇ ਗੁਰੂ ਨਾਲ ਸਾਡਾ ਪਿਆਰ ਹੈ। ਫਿਰ ਕੀਰਤਨ ਕਰਨ ਵਾਲਾ ਸਕਾ ਭਰਾ ਹੋਵੇ, ਆਹਾ ਫਿਰ ਤੇ ਆਨੰਦ ਹੀ ਵੱਖਰਾ ਹੈ। ਦੇਖੋ ਗੁਰੂ ਦੀ ਬਾਣੀ ਹੈ, ਸਕਾ ਭਰਾ ਕੀਰਤਨ ਕਰ ਰਿਹਾ, ਪਰ ਜੇ ਉਸ ਭਰਾ ਨਾਲ ਬਣਦੀ ਨਾ ਹੋਵੇ ਫਿਰ ਫਿਰ ਸਾਰਾ ਕੁਛ ਉਲਟਾ ਪੁਲਟਾ ਹੋ ਗਿਆ। ਹੱਦ ਹੋ ਗਈ, ਬਾਣੀ ਹੋਈ ਹੈ, ਭਰਾ ਹੋਈ ਹੈ, ਇਹਦਾ ਮਤਲਬ ਭਰਾ ਨਹੀਂ ਬਦਲਿਆ, ਬਾਣੀ ਨਹੀਂ ਬਦਲੀ, ਗੁਰੂ ਨਹੀਂ ਬਦਲੇ, ਮਨ ਬਦਲ ਗਿਆ। ਆਖੋ ਵਾਹਿਗੁਰੂ, ਕੀ ਬਦਲ ਗਿਆ? ਮਨ ਅੰਦਰ, ਮਨ ਦੇ ਕੋਲ ਜਿਹੜਾ ਪਿਆਰ ਦਾ ਪਦਾਰਥ ਸੀ ਉਹ ਗਵਾ ਚੁੱਕਿਆ। ਆਖੋ ਵਾਹਿਗੁਰੂ, ਗਵਾ ਚੁੱਕਿਆ। ਬਚਪਨ ਦੇ ਵਿੱਚ ਇਕਾਗਰਤਾ ਸੀ, ਕੌਂਸਟੈਂਟ ਮਾਇੰਡ ਸੀ, ਇਧਰ ਕੀ ਹੋ ਰਿਹਾ, ਉਧਰ ਕੀ ਹੋ ਰਿਹਾ, ਉਧਰ ਕੀ ਹੋ ਰਿਹਾ, ਕੋਈ ਸਰੋਕਾਰ ਨਹੀਂ ਸੀ, ਆਨੰਦ ਸੀ। ਆਹ ਦੁੱਧ ਚੁੰਘਦਾ ਸੀ। ਮੈਂ ਤੇ ਐਸਾ ਵੀ ਦੇਖਿਆ, ਬੱਚਾ ਰੋਂਦਾ ਹੈ ਜਦੋਂ ਉਹਨੂੰ ਦੁੱਧ ਚਾਹੀਦਾ ਨਾ, ਰੋਂਦਾ ਹੈ। ਆ ਮੇਰੀਆਂ ਮਾਵਾਂ ਸ਼ਾਇਦ ਜ਼ਿਆਦਾ ਫੀਲਿੰਗ ਲੈ ਸਕਣ, ਆਪਾਂ ਸਾਰੇ ਜਾਣਦੇ ਹਾਂ ਬੱਚੇ ਦਾ ਜਦੋਂ ਗੋਦੀ ਚ ਨਾ ਉਹਦਾ ਰੋਣਾ ਦੋ ਤਰ੍ਹਾਂ ਦਾ ਹੈ, ਕੁਛ ਕੁ ਮਹੀਨਿਆਂ ਦਾ। ਜਦੋਂ ਇੱਕ ਤਾਂ ਹੈ ਦੁੱਧ ਵਾਸਤੇ ਰੋਣਾ, ਇੱਕ ਸੌਣ ਵਾਸਤੇ ਰੋਂਦਾ, ਉਹਦੇ ਰੋਣ ਤੋਂ ਹੀ ਪਤਾ ਲੱਗ ਜਾਂਦਾ ਹੁਣ ਇਹਨੇ ਸੌਣਾ ਹੈਗਾ, ਵੱਖਰਾ ਹੀ ਹੈ ਰੋਣਾ। ਜਦੋਂ ਬੱਚਾ ਸੌਣ ਵਾਸਤੇ ਰੋਂਦਾ, ਕਦੀ ਪਰਖ ਕੇ ਦੇਖਿਓ, ਮਾਂ ਨੇ ਚੁੱਕ ਕੇ ਮੋਢੇ ਨਾਲ ਲਾਇਆ, ਆਹਾ ਤੁਰੰਤ ਚੁੱਪ ਹੋ ਗਿਆ। ਜਦੋਂ ਬੱਚਾ ਦੁੱਧ ਵਾਸਤੇ ਰੋਂਦਾ ਹੈ, ਜਿਉਂ ਹੀ ਮਾਂ ਨੇ ਦੁੱਧ ਚੰਘਾਉਣਾ ਸ਼ੁਰੂ ਕੀਤਾ, ਹਾਲੇ ਇਹ ਨਹੀਂ ਹੈ ਕਿ ਰੱਜ ਗਿਆ, हले ते चुंगना शुरू कीता ही है, उसे वेले आनंद च आ गया, क्योंकि अंदर आनंद आया खो वाहेगुरु, अंदर आनंद आया, वो आनंद भी गवा लिया, निम्रता सी वह भी गवा लिया। सतगुरु कहन लगे कि इंज जिंदगी दी बाजी हार के जाना प्यारिया, जाग अपने अंदरों सुचेत हो, तेरे कोले ऐसे गुरु ने सतगुर मेरा नीत नवा, तू नित गुरु साहब तो सिख सकदा है। ते नित सिखण दा सब्जेक्ट सी मुखवाक, मैं फिर दोहरा दिया, मुखवाक नूं असीं अपनी मंगा नाल जोड़ के रख लिया। तीन दिन गुरु साहब बाणी सुनाउंदे जे, लगातार बाणी सुनाउंदे जे, जिन्हूं असीं कहिंदे अखंड पाठ साहब। तीन दिनां बाद अखीर ते तीन मिंट दा कंकलूजन गुरु ग्रंथ साहब जी ने सुनाउणा है, सुना दिता। परिवार कहिंदा जी हुक्मनामे विच गुरु साहब की कहिंदे जी, साडा कम हो जूगा, हद हो गई। गुरु साहब तीन दिन बैठे जे, तैनूं हले कम दी बनी जे, आ रिश्ता जे साडा गुरु दे नाल, गुरु साहब दे नाल रिश्ता सी जिंदगी सीखण दा। सतगुरु जी साडे च एक नहीं, दो नहीं, अणगिणत कमजोरियां ने आखो वाहिगुरु। जेता समुंद सागर नीर भरिया, तेते औगण हमारे, दया करो किछ मेहर पावो, डुबदे पत्थर तारे। सतगुरु जी इतनियां भुलां ने, लेखा है कतै न छूटी है, खिन खिन भूलन हार, बख्शन हार बख्श लै, नानक पार उतार। अगर सिखण वास्ते मुखवाक सुनांगे ते सतगुरु नित सिखाउणगे। सतगुरु कहन लगे, सुन तेरी एक कमजोरी, करत बेकार दो कर चारत। आप जी स्क्रीन तो भी पढ़ रहे हो, प्रिंसिपल साहब सिंह होरां ने बड़े कमाल दे अर्थ कीते ने। करत बेकार दो कर चारत, दो कर चारत शब्द हुंदा है। हुण ते सिस्टम बदल गया, सिस्टम बदलन नाल बंदे दे कोल मैनर्स आ गए ने, थोड़ा बंदा सुचेत हो गया। प्रातन समय च खास तौर ते पिंडां दे जीवन विच की हुंदा सी, हथ धोते ते उह हथ इस तरह करदे, हाले भी कईआं नूं आदत है, ਉਹ ਜਦੋਂ ਇਸ ਤਰ੍ਹਾਂ ਕਰਦਾ ਉਹ ਖਿਆਲ ਹੀ ਨਹੀਂ ਕਰ ਰਿਹਾ ਹੁੰਦਾ ਕਿਸੇ ਤੇ ਚਿੱਟੇ ਪਾ ਰਿਹਾ ਹੁੰਦਾ, ਬਿਨਾਂ ਸੋਚੇ ਸਮਝੇ ਹੱਥ ਧੋ ਕੇ ਹੱਥ ਝੜਕਾ ਦੇਣੇ। ਭਲਿਆ ਮਾਨਸਾ, ਤੂੰ ਆਪਣੇ ਹੱਥ ਸੁਕਾਉਣੇ ਨੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿਸੇ ਦੇ ਸਿੱਟੇ ਪਾਉਣੇ ਨੇ। ਹੁਣ ਤੇ ਸਿਸਟਮ ਬਦਲ ਗਿਆ, ਹੁਣ ਤੇ ਹੱਥ ਜਿਹੜੇ ਨੇ ਸਾਫ਼ ਕਰਨ ਵਾਸਤੇ ਸਾਡੇ ਕੋਲ ਇਲੈਕਟ੍ਰੋਨਿਕ ਪ੍ਰੋਡਕਟ ਆ ਗਏ ਨੇ, ਟਿਸ਼ੂ ਪੇਪਰ ਆ ਗਏ ਨੇ। ਅੱਜ ਦਾ ਮਨੁੱਖ ਸ਼ਾਇਦ ਐਸੀ ਗਲਤੀ ਨਹੀਂ ਕਰਦਾ, ਪਰ ਫਿਰ ਵੀ ਜੇ ਕੋਈ ਪਿੰਡਾਂ ਦਾ ਹੋਵੇ ਤੇ ਸ਼ਾਇਦ ਉਹ ਝੜਕਾ ਦਿੰਦਾ ਹੋਵੇਗਾ, ਪਰ ਸਤਿਗੁਰਾਂ ਨੇ ਉਹ ਉਦਾਹਰਣ ਸਾਹਮਣੇ ਲਈ ਹੈ। ਸਤਿਗੁਰੂ ਕਹਿਣ ਲੱਗੇ, ਮਨਾ ਤੂੰ ਜਦੋਂ ਆਪਣੇ ਸਵਾਦਾਂ ਨੂੰ ਦੇਖਦਾ ਹੈ, ਤੂੰ ਤੇ ਸਿਰਫ ਇਹ ਦੇਖਦਾ ਹੈ ਕਿ ਮੈਨੂੰ ਆਹ ਚੀਜ਼ ਪਸੰਦ ਨਹੀਂ ਆਈ ਤੇ ਰੁੱਸ ਜਾਂਦਾ, ਤੈਨੂੰ ਪਤਾ ਜੇ ਤੇਰੇ ਇਸ ਰੁੱਸਣ ਦੀਆਂ ਆਦਤਾਂ ਦੇ ਨਾਲ ਸਮਾਜ ਦੇ ਅੰਦਰ ਨਫ਼ਰਤ ਦੇ ਛਿੱਟੇ ਪੈ ਰਹੇ ਨੇ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ, ਜਦੋਂ ਸਮਾਜਿਕ ਬੁਰਾਈਆਂ ਦੀ ਗੱਲ ਹੁੰਦੀ ਹੈ ਨਾ, ਆਪਾਂ ਜਨਰਲ ਆਮ ਡਿਸਕਸ਼ਨ ਕਰਦੇ ਹਾਂ, ਅਸੀਂ ਪਤਾ ਕਿਸ ਤਰ੍ਹਾਂ ਕਰਦੇ ਹਾਂ ਜੀ, ਅੱਜ ਦੇਖੋ ਜੀ ਸਮਾਜ ਅੰਦਰ ਆਹ ਹੋ ਰਿਹਾ, ਅੱਜ ਸਮਾਜ ਅੰਦਰ ਆਹ ਹੋ ਰਿਹਾ, ਉਸ ਵੇਲੇ ਅਸੀਂ ਆਪਣੇ ਆਪ ਨੂੰ ਪਾਸੇ ਕੱਢ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਪਾਸੇ ਕੱਢ ਲੈਂਦੇ ਹਾਂ। ਸੱਚ ਇਹ ਹੈ, ਸਮਾਜ ਦੀਆਂ ਬੁਰਾਈਆਂ ਸਾਡੇ ਸਾਰਿਆਂ ਦੀਆਂ ਛੋਟੀਆਂ ਛੋਟੀਆਂ ਭੁੱਲਾਂ ਮਿਲਾ ਕੇ ਬਣਦੀਆਂ ਨੇ। ਆਖੋ ਵਾਹਿਗੁਰੂ, ਮੇਰੇ ਤੇ ਵੀ ਉਤਨਾ ਹੀ ਲਾਗੂ ਹੁੰਦਾ ਹੈ। ਜੇ ਮੈਂ ਆਪਣੇ ਭਰਾ ਤੋਂ ਟੁੱਟਾਂਗਾ, ਇਹਦਾ ਮਤਲਬ ਸਾਡੇ ਦੋਨਾਂ ਦੇ ਜੀਵਨ ਦੇ ਰਿਸ਼ਤੇ ਵਿੱਚੋਂ ਇੱਕ ਨਫ਼ਰਤ ਦਾ ਛਿੱਟਾ ਸਮਾਜ ਵਿੱਚ ਚਲਿਆ ਗਿਆ ਹੈ, ਪਤਾ ਹੀ ਨਹੀਂ ਲੱਗਿਆ। ਕਿਉਂਕਿ ਜਿਹੜਾ ਬੰਦਾ ਹੱਥ ਧੋ ਕੇ ਹੱਥ ਝਾੜਦਾ ਨਾ, ਉਹਨੂੰ ਵੀ ਨਹੀਂ ਪਤਾ ਹੁੰਦਾ, ਕਿਉਂਕਿ ਉਹਦੀ ਆਦਤ ਬਣ ਗਈ ਹੁੰਦੀ ਹੈ, ਉਹਨੂੰ ਨਹੀਂ ਪਤਾ ਹੁੰਦਾ ਛਿੱਟਾ ਕਿਸੇ ਤੇ ਪੈ ਰਿਹਾ ਹੈ। ਜਦੋਂ ਅਸੀਂ ਕੌੜੇ ਬੋਲ ਘਰ ਵਿੱਚ ਬੋਲਦੇ ਹਾਂ, ਇਸ ਗੱਲ ਨੂੰ ਯਾਦ ਰੱਖਿਓ, ਖਾਸ ਤੌਰ ਤੇ ਜਿਨ੍ਹਾਂ ਘਰਾਂ ਵਿੱਚ ਬੱਚੇ ਛੋਟੇ ਨੇ, ਪਤੀ ਪਤਨੀ ਇੱਕ ਦੂਸਰੇ ਨੂੰ ਗੁੱਸੇ ਹੋ ਰਹੇ ਨੇ, ਤੁਹਾਡੇ ਗੁੱਸੇ ਹੋਣ ਦੀ ਸਾਰੀ ਆਦਤ ਬੱਚੇ ਤੱਕ ਛਿੱਟਾ ਜਾ ਰਿਹਾ ਹੈ, ਬੱਚੇ ਨੂੰ ਆਦਤ ਬਣੇਗੀ, ਵੱਡਾ ਹੋ ਕੇ ਤੁਹਾਡੇ ਤੋਂ ਸਿੱਖੇਗਾ। ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ, ਜਿਨ੍ਹਾਂ ਦੇ ਪਿਤਾ ਸਹਿਣਸ਼ੀਲਤਾ ਵਾਲੇ ਮਿਲੇ, ਜਿਨ੍ਹਾਂ ਨੂੰ ਮਾਂ ਸਹਿਣਸ਼ੀਲਤਾ ਵਾਲੀ ਮਿਲੀ, ਉਹ ਕਾਫੀ ਹੱਦ ਤੱਕ ਉਹ ਸੰਸਕਾਰਾਂ ਤੋਂ ਬਚ ਗਏ। ਆਖੋ ਵਾਹਿਗੁਰੂ, ਕਿਉਂ? ਕਿਉਂਕਿ ਜਦੋਂ ਆਪਸ ਵਿੱਚ ਜਿੱਥੇ ਇੱਕ ਜਾਣੇ ਦੇ ਅੰਦਰ ਤਲਖੀ ਪੈਦਾ ਹੁੰਦੀ ਸੀ, ਖਿੱਚਦਾ ਸੀ, जे मां दे अंदर तलखी पैदा हुंदी मां खिज जांदी ते पिता जी कहंदे सन भगवान ने की हो गया जे मेरे तो कहा गया तू गल ते याद रख गुरु दी फरीदा बुरे दा भला कर गुस्सा माना हंडाए सॉरी मेरे तो बोलिया गया ता की हो गया आप माहौल ते ना खराब करिए। कदी ही गलती पिता जी तो हो जाती है। पिता जी खिज जांदे ते मां जी बड़े पोले शब्दां विच कहंदे मैनू ते कहंदे पए जे हुण तुसीं वी ते याद रखो ना मिठत नीवी नानका गुण चंगियाईआं तत सच जाणे वे दा असर बच्चे ते पएगा। जदों जैसे को तैसा एक ने एक बोले दूसरे ने दो बोले ये सारे समाज ते चिट्टे पै रहे ने करत विकार दो कर झारत हथ धो के चाड़ने आदत बन गई है। ए मना तेरी ते बेकारां दी आदत पै चुकी है पर तेरी आदत दे छिट्टे तेरे घर विच संस्कार बनते जा रहे ने आखो वाहिगुरु संस्कार बनते जा रहे ने। असीं आप तो वड्डियां तो सिख्या सी नहीं गल चंगी लगी ते रुस जाओ नहीं गल चंगी लगी ते टुट जाओ पर ओ जदों असीं रुसदे सी बड़ा चंगा लगदा सी जदों असीं टुटदे सी बड़ा चंगा लगदा सी पर जदों वाहिगुरु ने दो बच्चे दिते अपने घर विच दोनों बच्चे आपस तो रुसदे टुटदे जे फिर बड़ा कौड़ा लगदा जे मना ये ते असीं ही दे बैठे क्यों दे बैठे क्योंकि ध्यान ही नहीं कीता करत बेकार दऊ कर झारत बिना कोई नफा नुकसान कीते देखिया अपनिया आदतां बना लईआं राम रतन रिद तिल नहीं धारत अंदर वाहिगुरु की जोत है राम उदा रतन है अंदर उदी याद उदा प्यार हिरदे विच उदी वाशना ही ना बनाई उस पासे ध्यान ही ना दिता जिस घर विच रह रहे हां उस घर दा मालक असली मालक हिरदे विच बैठा जे जिस वाहिगुरु ने रिश्ते दिते ओ वाहिगुरु दी जोत अंदर बैठी जे जिस वाहिगुरु ने बच्चे दिते उस वाहिगुरु दी जोत अंदर बैठी जे इस गल का ख्याल ही ना किया मैं ज्यो जा माहौल अपने घर का बना चुके हैं वाहिगुरु नूं की जवाब देवांगा क्योंकि अणजाण पुणे विच जीवन ज्योया जीवन ज्योना कितों सिखे ही नहीं आखो वाहिगुरु सिखे ही नहीं मन दे विचारां पिछे जीवन ज्योंदा रहा नतीजा की होया जिंदगी दे दो ही लक्ष्य बना ले भरण पोखण संग औद बिहाणी भरण हुंदा पेट भरना शरीर नूं खुराक देनी पोखण हुंदा पहनना जदों शरीर नूं खुराक देनी सी तां स्वादां चस्कियां नूं ही फोकस कीता जदों शरीर नूं कपड़े पहनने सी तद भी अपने स्वादां चस्कियां नूं ही फोकस करके सारा जोर ही इस पासे ला दिता। कदी सोच के देखियो बंदा जितना अपने शरीर नूं सवारन ते जोर ला रहा है उतना अपने मन नूं सवारन वास्ते टाइम ही नहीं है कोई टाइम ही नहीं है। देख लेना असी रोजाना एक घंटा लाउंदे जे सवेरे तैयार होण लगे आ एक घंटा ना लाओ ते घट्टो घट समाज च मुंह दिखाउण जोगे नहीं असी रहिंदे ओहदे विचों उस एक घंटे विचों ओह चीज पासे कढ दिओ जदों असी कपड़े प्रेस करके रखदे आ इह वख समां है कपड़े धोणे आ वख समां है बिलकुल कपड़े तैयार कीते होंदे जे ओहदा अलग टाइम लगदा है पर सवेरे उठ के इशनान करके तैयार होण ते घंटा लगदा है इस मन नूं नितनेम वास्ते टाइम ही नहीं है आखो वाहिगुरु अंदरले जीवन नूं सवारन टाइम ही नहीं है भरण पोखण संग औद बिहाणी जय जगदीश की कत नहीं जानी। प्यारिया तेरे जीवन दे नाल ज्यों ज्यों मनुखां दे जीवन चढ़दी कला च होणगे त्यों त्यों वाहिगुरु की जय जयकार होगी। एक विद्वान सज्जन ने बड़ी कमाल की बात लिखी है वो कहिंदा है वाहिगुरु किहो जिहे होणगे मनुखां नूं देख के ते दुनिया ने अंदाजा लाउणा सी क्योंकि दिसदे ते रब दे बनाए मनुख ने वाहिगुरु ते दिसदा नहीं उहदे बनाए मनुख दिसदे ने वाहिगुरु दे कोल कितनी सहनशीलता होएगी बंदा सहनशीलता दी डेफिनेशन इस दुनिया तों ही देखेगा ते जदों कोई देखदा है धन गुरु अर्जन देव साहिब जी महाराज सच्चे पातशाह तत्ती तवी ते बैठिआं तत्ती रेत दे कड़छे पवाउंदिआं कहंदे पए जे तेरा किया मीठा लागे हर नाम पदार्थ नानक मांगे ते ओ तत्ती तवी ते मिठे बोल बोलदे आ थोड़ी बहुत झलक दिस रही है मिठ बोलड़े दे बोल किन्ने मिठे होणगे ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਦੋਂ ਮਤੀ ਦਾਸ ਨੂੰ ਕਹਿੰਦੇ ਪਏ ਜੇ ਮਤੀ ਦਾਸ ਪਿਆਰਿਆ ਚੁੱਪ ਰਹਿ, ਇਹ ਜੋ ਕੌਤਕ ਹੈ ਇਹਨੂੰ ਹੱਸ ਕੇ ਜਰਨਾ ਹੈ। ਗੁਰੂ ਚਾਹੁੰਦੇ ਤੇ ਉੱਥੇ ਹੀ ਸਭ ਕੁਛ ਕਰ ਸਕਦੇ ਸੀ, ਇੱਟ ਨਾਲ ਇੱਟ ਖੜਕਾਈ ਜਾ ਸਕਦੀ ਸੀ। ਗੁਰੂ ਕੋਲ ਸ਼ਕਤੀਆਂ ਸਨ, ਉਹ ਸ਼ਕਤੀਆਂ ਦਸਵੇਂ ਪਾਤਸ਼ਾਹ ਦੀ ਜੰਗਾਂ ਚ ਦੁਨੀਆਂ ਨੇ ਦੇਖੀਆਂ। ਕੋਈ ਲੁਕੀਆਂ ਛਿਪੀਆਂ ਕਰਾਮਾਤ ਵਾਲੀਆਂ ਸ਼ਕਤੀਆਂ ਵੀ ਨਹੀਂ, ਸਿੱਧਾ ਸਵਾ ਸਵਾ ਲੱਖ ਨਾਲ ਜੂਝਣ ਵਾਲੀਆਂ ਸ਼ਕਤੀਆਂ ਦੇਖੀਆਂ। ਪਰ ਇੱਥੇ ਵਾਹਿਗੁਰੂ ਦਾ ਹੁਕਮ, ਫਿਰ ਥੋੜੀ ਜਿਹੀ ਝਲਕ ਮਿਲਦੀ ਜੇ ਕਿ ਵਾਹਿਗੁਰੂ ਦੇ ਹੁਕਮ ਵਿੱਚ ਕੈਸਾ ਆਨੰਦ ਹੋਏਗਾ। ਸਤਿਗੁਰੂ ਕਹਿਣ ਲੱਗੇ, ਅਸੀਂ ਇਤਨਾ ਗੈਪ ਪਾ ਬੈਠੇ ਹਾਂ ਆਪਣੇ ਅੰਦਰ, ਇਤਨਾ ਗੈਪ ਪਾ ਬੈਠੇ ਹਾਂ। ਸਾਡੀਆਂ ਆਦਤਾਂ ਇਤਨੀਆਂ ਪੱਕ ਚੁੱਕੀਆਂ, ਇਤਨੀਆਂ ਪੱਕ ਚੁੱਕੀਆਂ। ਸੱਚ ਇਹ ਹੈ, ਜਿਹੜੀ ਕ੍ਰੋਧ ਦੀ ਆਦਤ, ਨਫ਼ਰਤ ਦੀ ਆਦਤ, ਹੰਕਾਰ ਦੀ ਆਦਤ, ਇਹ ਨਹੀਂ ਪਤਾ ਲੱਗ ਰਿਹਾ ਸ਼ੁਰੂਆਤ ਕਿੱਥੋਂ ਕਰੀਏ, ਕਿੱਥੋਂ ਸ਼ੁਰੂਆਤ ਕਰੀਏ। ਅੰਦਰ ਅਸੀਂ ਆਪਣੇ ਵਿਚਾਰਾਂ ਤੇ ਸੋਚਾਂ ਦਾ ਐਸਾ ਜਾਲ ਉਲਝਾਈ ਬੈਠੇ ਹੈ, ਇਹ ਨਹੀਂ ਪਤਾ ਲੱਗ ਰਿਹਾ ABC ਕਿਹੜੀ ਹੈ, ਊੜਾ ਐੜਾ ਕਿਹੜਾ। ਹਰ ਬੰਦਾ ਕਹਿੰਦਾ ਭਾਈ ਸਾਹਿਬ ਜੀ ਸਾਨੂੰ ਤੇ ਤੁਸੀਂ ABC ਤੋਂ ਸ਼ੁਰੂ ਕਰਕੇ ਸਿਖਾਓ। ਸਤਿਗੁਰੂ ਕਹਿਣ ਲੱਗੇ, ਫਿਰ ਉਹ ਊੜਾ ਐੜਾ ਤੇ ਇਹ ਹੈ, ਸ਼ੁਰੂਆਤ ਇਹ ਹੈ, ਅਰਦਾਸ ਕਰਨੀ ਸਿੱਖ ਜਾਈਏ। ਸ਼ਰਨ ਸਮਰੱਥ ਅਗੋਚਰ ਸਵਾਮੀ, ਹੇ ਮੇਰੇ ਮਾਲਕ, ਮੇਰੇ ਗਿਆਨ ਇੰਦਰੀਆਂ ਵਿੱਚ ਇਤਨੀ ਸ਼ਕਤੀ ਨਹੀਂ ਹੈ ਕਿ ਤੈਨੂੰ ਉਹ ਸਮਝ ਸਕਣ। ਮੇਰੀਆਂ ਅੱਖਾਂ ਤੈਨੂੰ ਦੇਖ ਨਹੀਂ ਸਕਦੀਆਂ, ਮੇਰੇ ਕੰਨ ਤੈਨੂੰ ਸੁਣ ਨਹੀਂ ਸਕਦੇ, ਮੇਰੀ ਚਮੜੀ ਤੈਨੂੰ ਟੱਚ ਨਹੀਂ ਕਰ ਸਕਦੀ। ਤੂੰ ਅਗੋਚਰ ਹੈ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਆਇਆ, ਕਿਰਪਾ ਕਰੋ ਉਧਾਰ ਨਾਨਕ ਪ੍ਰਭ ਅੰਤਰ ਜਾਮੀ। ਇੱਥੇ ਥੋੜਾ ਧਿਆਨ ਦੇਣਾ, ਉਧਾਰ ਸ਼ਬਦ ਦੋ ਤਰ੍ਹਾਂ ਨਾਲ ਆਇਆ। ਇੱਕ ਆਇਆ ਉਧਰ, ਉਧਰ ਹੁੰਦਾ ਤੂੰ ਤਾਰ, ਇੱਥੇ ਆਇਆ ਉਧਾਰ, ਮੈਨੂੰ ਤਾਰ ਲੈ। ਜਿੱਥੇ ਵੀ ਇਹ ਸ਼ਬਦ ਉਧਾਰ ਦੇ ਰੂਪ ਵਿੱਚ ਆਇਆ, ਮੈਨੂੰ ਤਾਰਲਾ ਦੇ ਰੂਪ ਵਿੱਚ ਆਇਆ, ਉੱਥੇ ਸਿੰਗੂਲਰ ਦੇ ਰੂਪ ਵਿੱਚ ਰਾਰੇ ਨੂੰ ਔਂਕੜ ਆਇਆ। ਤੇ ਆਪ ਜੀ ਨੇ ਇਸ ਚੀਜ਼ ਨੇ ਨਜ਼ਰ ਮਾਰਨੀ। ਹੇ ਵਾਹਿਗੁਰੂ ਜੀ, ਅਰਦਾਸ ਅੰਦਰੋਂ ਉਸੇ ਭੈ ਵਿੱਚ ਕਰੀਏ ਜਿਸ ਭੈ ਵਿੱਚ ਪਾਣੀ ਵਿੱਚ ਡੁੱਬਣ ਵਾਲਾ ਕਰਦਾ, ਉਹਨੂੰ ਅਹਿਸਾਸ ਹੁੰਦਾ ਮੈਂ ਡੁੱਬ ਰਿਹਾ, ਮੇਰੀ ਮੌਤ ਹੋ ਜਾਏਗੀ। ਇਹਨਾਂ ਬੇਕਾਰਾਂ ਨੇ ਅੰਦਰ ਆਤਮਿਕ ਮੌਤ ਕਰ ਦਿੱਤੀ ਹੈ, ਇਹਨਾਂ ਬੇਕਾਰਾਂ ਦੀਆਂ ਆਦਤਾਂ ਵਿੱਚ ਮਨ ਡੁੱਬਦਾ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਗੁੱਸਾ ਆ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਨਫ਼ਰਤ ਬਣ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਹੰਕਾਰ ਬਣ ਜਾਂਦਾ। ਵਾਹਿਗੁਰੂ ਜੀ ਮੈਨੂੰ ਬਚਾ ਲੈ, ਉਧਾਰ ਨਾਨਕ ਪ੍ਰਭ ਅੰਤਰ ਜਾਮੀ। ਹੇ ਵਾਹਿਗੁਰੂ ਜੀ, ਤੂੰ ਤੇ ਮੇਰੇ ਅੰਦਰਲੇ ਵਿਚਾਰ ਜਾਣਦਾ, ਤੂੰ ਤੇ ਮੇਰੀ ਸੋਚ ਜਾਣਦਾ। ਹੇ ਵਾਹਿਗੁਰੂ ਜੀ, ਮੈਨੂੰ ਤੇ ਉਹਦੀ ਪਤਾ ਲੱਗਦਾ ਜਦੋਂ ਗੁੱਸਾ ਆ ਜਾਂਦਾ, ਪਰ ਤੈਨੂੰ ਤੇ ਇਹ ਵੀ ਪਤਾ ਮੇਰੇ ਅੰਦਰ ਕਿਹੜੇ ਕਿਹੜੇ ਸੰਸਕਾਰ ਬੈਠੇ ਜੇ ਗੁੱਸੇ ਦੇ, ਕਿਉਂਕਿ ਤੂੰ ਅੰਤਰ ਜਾਮੀ ਹੈ। ਸੱਚ ਜਾਣਿਓ, ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਮੇਰਾ ਮਨ ਖਿੱਜ ਕਿਉਂ ਜਾਂਦਾ ਹੈ। ਇਹ ਗੱਲ ਵੱਖਰੀ ਹੈ, ਖਿੱਜਣ ਤੋਂ ਬਾਅਦ ਤੇ ਪਤਾ ਲੱਗ ਜਾਂਦਾ ਮਨ ਤਲਕੀ ਚ ਆ ਗਿਆ, ਕਾਰਨ ਨਹੀਂ ਪਤਾ ਲੱਗ ਰਹੇ। ਹੇ ਵਾਹਿਗੁਰੂ ਜੀ, ਤੁਸੀਂ ਅੰਤਰਜਾਮੀ ਹੋ, ਕਿਰਪਾ ਕਰੋ ਮੈਨੂੰ ਬਚਾ ਲਓ। ਇਹ ਅਰਦਾਸਾਂ ਸੱਚੇ ਦਿਲੋਂ ਕਰਿਆ ਕਰੀਏ, ਔਰ ਇੱਕ ਨਿਸ਼ਾਨਾ ਬਣਾ ਲਈਏ, ਜ਼ਿੰਦਗੀ ਜਿਉਣੀ ਹੈ ਜਿਤਨਾ ਹੋ ਸਕੇ ਕ੍ਰੋਧ ਤੋਂ ਬਚ ਕੇ ਜਿਉਣੀ ਹੈ, ਜਿਤਨਾ ਹੋ ਸਕੇ ਨਫ਼ਰਤ ਦੀ ਕਾਲਖ ਤੋਂ ਬਚ ਕੇ ਜਿਉਣੀ ਹੈ, ਜਿਤਨਾ ਹੋ ਸਕੇ ਹੋਮੈ ਆਦਿਕ ਬੇਕਾਰਾਂ ਤੋਂ ਬਚ ਕੇ ਜਿਉਣੀ ਹੈ। ਗੁਰੂ ਰਹਿਮਤ ਕਰਨ, ਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ, ਤੇ ਵਾਹਿਗੁਰੂ ਦੀ ਯਾਦ ਵਿੱਚ ਜੀਵਨ ਜਿਉਣ ਦੀ ਜੁਗਤ ਆ ਜਾਵੇ। ਫੁੱਲ ਚੁੱਕ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।